ਸਾਡਾ ਜਿਹੜਾ ਅੱਜ ਦਾ ਸ਼ਬਦ ਹੈ ਇਹ ਮਾਰੂ ਕਬੀਰ ਜੀ ਉਹ ਕੀ ਬਾਣੀ ਹੈ, ਇਸ ਦਾ ਸਿਰਲੇਖ ਹੈ ਮਾਰੂ ਰਾਗ ਵਿੱਚ। ਮਾਰੂ ਰਾਗ ਵਿੱਚ ਅਟੈਕ ਦੀ ਭਾਵਨਾ ਸਿਖਾਈ ਜਾਂਦੀ ਹੈ, ਅਟੈਕ ਦੀ ਬਿਰਤੀ, ਅਟੈਕ ਦਾ ਥਾਟ ਪ੍ਰੋਸੈਸ, ਕਿਹਦੇ 'ਤੇ ਅਟੈਕ ਕਰਨਾ ਹੈ। ਮਨੁੱਖ ਦਾ ਮਨੁੱਖ ਉੱਤੇ ਅਟੈਕ, ਜਾਂ ਇੱਕ ਗਰੁੱਪ ਦਾ ਇੱਕ ਧੜੇ ਦਾ ਦੂਜੇ ਧੜੇ ਉੱਤੇ ਅਟੈਕ, ਜਾਂ ਇੱਕ ਕੰਟਰੀ ਦਾ ਦੂਜੀ ਕੰਟਰੀ ਉੱਤੇ ਅਟੈਕ ਦੇ ਬਾਰੇ ਗੱਲ ਨਹੀਂ ਚੱਲ ਰਹੀ। ਮਨੁੱਖ ਦੇ ਮਨ ਅੰਦਰ ਪਤਾਲਾਂ ਵਰਗੇ ਦੱਬੇ ਹੋਏ ਖਿਆਲ ਹੁੰਦੇ ਨੇ, ਜਿਹੜੇ ਹਰ ਰੋਜ਼ ਸਮੁੰਦਰ ਵਾਂਗੂੰ ਉਛਲਦੇ ਰਹਿੰਦੇ ਨੇ, ਔਰ ਉਹ ਇਸ ਮਨੁੱਖ ਨੂੰ ਖਿਆਲ ਨੁਕਸਾਨ ਪਹੁੰਚਾਉਂਦੇ ਨੇ। ਜੇ ਮਨੁੱਖ ਰੋਜ਼ ਉਹਨਾਂ ਨੂੰ ਵਾਚੇ ਨਾ, ਉਹਨਾਂ ਦੇ ਬਾਰੇ ਧਿਆਨ ਨਾ ਕਰੇ, ਤਾਂ ਧਾਰਮਿਕਤਾ ਦੀ ਦੁਨੀਆ ਵਿੱਚ ਉਸਨੂੰ ਕਿਹਾ ਜਾਂਦਾ ਹੈ ਬੰਦੇ ਖੋਜ ਦਿਲ ਹਰ ਰੋਜ਼। ਤੂੰ ਰੋਜ਼ ਖੋਜ, ਦੇਖ ਤੇਰੇ ਅੰਦਰ ਕਿਤਨੇ ਮੰਦੇ ਖਿਆਲ ਪੈਦਾ ਹੋ ਰਹੇ ਨੇ, ਔਰ ਤੈਨੂੰ ਪਤਾ ਨਹੀਂ ਹੈ ਇਹ ਮੰਦੇ ਖਿਆਲ ਤੈਨੂੰ ਸੁਪਨਿਆਂ 'ਚ ਵੀ ਆਉਂਦੇ ਨੇ, ਤੇਰੇ ਖਿਆਲਾਂ 'ਚ ਵੀ ਆਉਂਦੇ ਨੇ, ਪਰ ਬਚਪਨ ਤੋਂ ਤੂੰ ਜਦੋਂ ਇਹ ਮੰਦੇ ਖਿਆਲ ਲੈ ਕੇ ਇਕੱਠੇ ਕਰਦਾ ਜਾ ਰਿਹਾ, ਸੰਚਿਤ ਕਰਦਾ ਜਾ ਰਿਹਾ, ਇਕੱਤਰਿਤ ਕਰਦਾ ਜਾ ਰਿਹਾ, ਇਹਨਾਂ ਦੇ ਕਾਰਨ ਤੈਨੂੰ ਸਾਰੀ ਜ਼ਿੰਦਗੀ ਭਰ ਜੋ ਨੁਕਸਾਨ ਹੁੰਦੇ ਨੇ ਉਹਨਾਂ ਦਾ ਤੈਨੂੰ ਸਮਝ ਨਹੀਂ ਹੈ। ਜਿਤਨੇ ਜ਼ਿਆਦਾ ਇਹ ਖਿਆਲ ਮੰਦੇ ਵਾਲੇ ਆਉਂਦੇ ਨੇ, ਉਤਨਾ ਜ਼ਿਆਦਾ ਅਸੀਂ ਆਪਣੇ ਆਪ ਤੋਂ ਦੂਰ ਹੁੰਦੇ ਜਾਂਦੇ ਹਾਂ, ਉਤਨਾ ਜ਼ਿਆਦਾ ਅਸੀਂ ਆਪਣੇ ਨਾਲ ਰਹਿਣ ਵਾਲਿਆਂ ਨਾਲ ਨਫ਼ਰਤ ਕਰਦੇ ਜਾਂਦੇ ਹਾਂ, ਸਾਡਾ ਝਗੜਾ ਵੱਧਦਾ ਜਾਂਦਾ ਹੈ, ਸਾਡੀ ਵਿਗੜਦੀ ਜਾਂਦੀ ਹੈ ਚਾਰੋਂ ਪਾਸੇ, ਫਿਰ ਸਾਡੇ ਪੜੋਸੀਆਂ ਨਾਲ ਵਿਗੜ ਜਾਂਦੀ ਹੈ, ਫਿਰ ਸਾਡੇ ਹੋਰ ਜਿਹੜੇ ਮਜ਼ਹਬ ਵਾਲੇ ਜਿਹੜੇ ਸਾਡੇ ਮਜ਼ਹਬ ਦੇ ਨਹੀਂ ਹੁੰਦੇ ਉਹਨਾਂ ਨਾਲ ਵਿਤਕਰਾ ਪੈਣਾ ਸ਼ੁਰੂ ਹੋ ਜਾਂਦਾ ਹੈ, ਨਫ਼ਰਤਾਂ ਝਗੜੇ ਵੱਧਦੇ ਜਾਂਦੇ ਨੇ। ਅੱਜ ਅਸੀਂ ਸਾਰੇ ਉਸ ਗੱਲ ਦਾ ਸ਼ਿਕਾਰ ਹਾਂ ਕਿਉਂਕਿ ਅਸੀਂ ਆਪਣੇ ਦਿਲ ਨੂੰ ਖੋਜਿਆ ਨਹੀਂ। ਅਸੀਂ ਸੋਚ ਰਹੇ ਹਾਂ ਮੈਨੂੰ ਇੱਕ ਮਕਾਨ ਬਣਾਉਣਾ ਹੈ, ਉਹ ਜੀ ਮਨੁੱਖ ਦੀ ਨੀਡ ਕੀ ਹੈ, ਰੋਟੀ ਕੱਪੜਾ ਔਰ ਮਕਾਨ। ਰੋਟੀ ਬਚਪਨ ਤੋਂ ਜਦੋਂ ਪੈਦਾ ਹੋਏ ਸਾਂ ਰੋਟੀ ਖਾ ਵੀ ਨਹੀਂ ਸੀ ਸਕਦੇ, ਮਾਂ ਦੁੱਧ ਦੇ ਦਿੰਦੀ ਸੀ, ਦੰਦ ਆ ਗਏ ਉਸ ਤੋਂ ਬਾਅਦ ਰੋਟੀ ਦੇ ਦਿੰਦੀ ਸੀ, ਰੋਟੀ ਤਾਂ ਮਾਂ ਪਿਓ ਦੇ ਘਰ ਮਿਲ ਹੀ ਜਾਂਦੀ ਹੈ। ਅਤੇ ਆਮ ਤੌਰ 'ਤੇ ਕਿਹਾ ਜਾਂਦਾ ਪੜ੍ਹੇਗਾ ਨਹੀਂ ਤਾਂ ਆਪਣੇ ਪੈਰਾਂ 'ਤੇ ਖੜ੍ਹਾ ਨਹੀਂ ਹੋ ਸਕੇਗਾ, ਜੇ ਪੈਰਾਂ 'ਤੇ ਖੜ੍ਹਾ ਨਹੀਂ ਹੋਏਗਾ ਤਾਂ ਰੋਟੀਆਂ ਕਿੱਥੋਂ ਕਮਾਏਗਾ, ਗੁਰਦੁਆਰੇ ਜਾ ਕੇ ਖਾਏਗਾ। ਕਿਸੇ ਨੂੰ ਇਹ ਗੱਲ ਚੁੱਭ ਜਾਂਦੀ ਹੈ ਤਾਂ ਉਹ ਕਹਿੰਦਾ ਠੀਕ ਹੈ ਫਿਰ ਮੈਂ ਆਪਣੀ ਕਮਾਵਾਂਗਾ, ਗੁਰਦੁਆਰੇ ਜਾ ਕੇ ਨਹੀਂ ਖਾਵਾਂਗਾ। ਮਕਾਨ ਮਾਂ ਪਿਓ ਦਾ ਮਿਲ ਗਿਆ, ਰੋਟੀ ਇਹ ਪੜ੍ਹਾਈ ਕਰਕੇ ਆਪ ਕਮਾਉਣ ਲੱਗ ਪਿਆ, ਕੱਪੜਾ ਬਚਪਨ ਤੋਂ ਪਾਇਆ ਹੀ ਜਾਂਦਾ ਸੀ, ਜੇ ਮਾਂ ਪਿਓ ਦੇ ਘਰੋਂ ਨਹੀਂ ਮਿਲਿਆ ਤਾਂ ਵਿਆਹ ਕਰਾ ਕੇ ਦਾਜ ਵਾਲਿਆਂ ਕੋਲੋਂ ਲੈ ਲਿਆ, ਹੋਰ ਨਹੀਂ ਤਾਂ ਆਪਣੇ ਖਰੀਦ ਲਏ। ਸੋ ਤਿੰਨੋਂ ਕੰਮ ਪੂਰੇ ਹੋ ਗਏ ਅਤੇ ਮਨੁੱਖ ਸੋਚ ਰਿਹਾ ਹੁਣ ਇਹਦੇ ਵਿੱਚ ਵੱਧ ਤੋਂ ਵੱਧ ਸੁਖੀ ਕਿਵੇਂ ਰਹਿ ਸਕਦਾ। ਮਨੁੱਖ ਦੀ ਡੈਫੀਨੇਸ਼ਨ ਸੁਖੀ ਰਹਿਣ ਦੀ, ਮਕਾਨ ਅੰਦਰ ਕਿੱਥੋਂ ਜ਼ਰਾ ਜੀ ਵੀ ਕੋਈ ਕਮੀ ਨਾ ਆਏ, ਪਲਸਤਰ ਨਾ ਡਿੱਗੇ, ਇੱਟ ਨਾ ਹਿੱਲੇ, ਖਿੜਕੀ ਨਾ ਟੁੱਟੇ, ਕਿੱਥੋਂ ਛੱਤ ਚੋ ਨਾ ਜਾਏ, ਕਿੱਥੋਂ ਬੱਤੀ ਚੱਲੀ ਨਾ ਜਾਏ, ਮਨੁੱਖ ਫਿਰ ਇਹ ਕੰਮ ਸ਼ੁਰੂ ਕਰਦਾ। ਇਸ ਤੋਂ ਬਾਅਦ ਫਿਰ ਮਨੁੱਖ ਕਹਿੰਦਾ ਗਰਮੀ ਵੇਲੇ ਗਰਮੀ ਨਾ ਲੱਗੇ, ਚਲੋ ਪੱਖਾ ਲਾ ਲਓ, ਏਸੀ ਲਾ ਲਓ, ਕੂਲਰ ਚਲਾ ਲਓ, ਸਰਦੀਆਂ ਵੇਲੇ ਸਰਦੀ ਨਾ ਲੱਗੇ, ਚਲੋ ਹੀਟਰ ਲਾ ਲਓ। ਇਹ ਸਾਰੇ ਕੰਮ ਹੋ ਗਏ। ਖਾਣ ਦੇ ਲਾਲੇ ਪਏ ਹੋਏ ਸਨ, ਲੇਕਿਨ ਹੁਣ ਲਾਲੇ ਇਹ ਪੈ ਗਏ ਨੇ ਕੀ ਖਾਇਆ ਕਰਾਂ। ਚੁਆਇਸਿਸ ਬਹੁਤ ਸਾਰੀਆਂ ਨੇ, ਅਤੇ ਜੋ ਘਰ ਸਾਦਾ ਸਾਫ਼ ਸੁਥਰਾ ਬਣਿਆ ਉਸ ਤੋਂ ਇਲਾਵਾ ਕਿਹੜੇ ਹੋਟਲ ਜਾਵਾਂ, ਕਿੱਥੋਂ ਪੱਕੀ ਪਕਾਈ ਮੰਗਾਵਾਂ, ਫਿਰ ਇਹਦੇ ਲਾਲੇ ਪੈ ਗਏ। ਅਤੇ ਮਨੁੱਖ ਇਹਨਾਂ ਤੋਂ ਇਲਾਵਾ ਸਵੇਰੇ ਅਖਬਾਰ ਖੋਲ੍ਹਦਾ, ਅੱਜ ਸ਼ਹਿਰ ਵਿੱਚ ਸੇਲ ਕਿੱਥੇ ਲੱਗੀ ਹੈ, ਟੀ ਵੀ 'ਤੇ ਦੇਖਦਾ, ਟੈਲੀਮਾਰਕੀਟਿੰਗ ਵਾਲੇ ਕੀ ਵੇਚ ਰਹੇ ਨੇ। ਹੁਣ ਇਹ ਸਭ ਕੁਝ ਕਰਦਿਆਂ ਹੋਇਆ ਮਨੁੱਖ ਸੁਖੀ ਫਿਰ ਵੀ ਨਹੀਂ ਹੋਇਆ। ਜਦੋਂ ਸੁਖੀ ਨਹੀਂ ਹੋਇਆ ਤਾਂ ਇਹਨੇ ਟੈਲੀਮਾਰਕੀਟਿੰਗ ਵਾਲਿਆਂ ਵਾਂਗੂ ਫਿਰ ਚੰਨ ਤਾਰੇ ਵਾਲਿਆਂ ਨੂੰ ਪੁੱਛਣਾ ਸ਼ੁਰੂ ਕੀਤਾ, ਕੋਈ ਤਾਂਤਰਿਕ, ਕੋਈ ਬਾਬਾ, ਕੋਈ ਪੀਰ ਫਕੀਰ, ਕੋਈ ਜਾਦੂ ਟੂਣੇ ਧਾਗੇ ਤਵੀਤ ਦੇਣ ਵਾਲਾ ਮਿਲੇ, ਜਿਹੜਾ ਮੇਰੇ ਕ੍ਰੀਏਟ ਕੀਤੇ ਹੋਏ ਸਾਰੇ ਸੁੱਖਾਂ ਦੇ ਵਿਚਕਾਰ ਮੈਨੂੰ ਪ੍ਰੋਬਲਮ ਨਾ ਆਉਣ ਦੇਵੇ। ਰੋਟੀ ਕੱਪੜਾ ਮਕਾਨ ਬਣਾ ਲਿਆ ਸੀ, ਟਰਾਂਸਪੋਰਟ ਵਾਸਤੇ ਕਾਰ ਹੋ ਗਈ ਸੀ, ਗਰਮੀ ਵਾਸਤੇ ਏਸੀ ਹੋ ਗਿਆ ਸੀ, ਸਰਦੀ ਵਾਸਤੇ ਹੀਟਰ ਲੱਗ ਗਿਆ ਸੀ, ਪਰ ਹੁਣ ਤਾਂਤਰਿਕ ਬਾਬਾ ਚਾਹੀਦਾ ਹੈ। ਹੋਰ ਇੱਕ ਮੁਸੀਬਤ ਸ਼ੁਰੂ ਹੋ ਗਈ, ਫਿਰ ਦਾਦਾ ਮਰ ਗਿਆ, ਪਿਓ ਕੋਲ ਮਕਾਨ ਹੈ, ਪਿਓ ਦਾ ਮਕਾਨ ਕਿਹਨੂੰ ਦੇਵਾਂਗੇ, ਦਾਦੇ ਦੀ ਵੰਸ਼ ਕਿਵੇਂ ਚੱਲੇਗੀ। ਫਿਰ ਇੱਕ ਹੋਰ ਮੁਸੀਬਤ ਸ਼ੁਰੂ ਹੋ ਗਈ, ਪੁੱਤਰ ਵੀ ਚਾਹੀਦਾ। ਮਨੁੱਖ ਨੂੰ ਸਮਝ ਹੀ ਨਹੀਂ ਆ ਰਹੀ, ਭਟਕਿਆ ਹੋਇਆ ਦੁਖੀ ਹੈ, ਸਭ ਕੁਝ ਹੁੰਦਿਆਂ ਸੰਦਿਆਂ। ਉਹ ਬਾਬਾ ਵੀ ਇਸ ਨੂੰ ਭਟਕਾਈ ਰੱਖਦਾ ਹੈ, ਇਹ ਧਾਗਾ ਬੰਨ ਲਓ, ਇਹ ਨੀਲਾ ਪੀਲਾ ਕਾਲਾ ਹਰਾ ਭਰਾ ਪੱਥਰ ਬੰਨ ਲਓ, ਇਹ ਤੁਸੀਂ ਆਪਣੇ ਘਰ ਦਾ, ਤੁਹਾਡੇ ਘਰ ਪਤੀ ਪਤਨੀ ਦੀ ਲੜਾਈ ਹੋਈ ਹੈ, ਆਪਣੇ ਬੈੱਡਰੂਮ ਦਾ ਮੰਜਾ ਇੱਧਰੋਂ ਇੱਧਰ ਕਰ ਦਿਓ, ਬਾਰੀ ਤੁੜਾ ਕੇ ਇੱਧਰ ਕਰ ਦਿਓ, ਦਰਵਾਜ਼ਾ ਉੱਧਰ ਕਰ ਦਿਓ, ਚਲੋ ਜੀ। ਇਹਨੂੰ ਉੱਚਾ ਬੋਲ ਕੇ ਦੱਸੋ ਕੀ ਕਹਿੰਦੇ ਨੇ, ਮੰਜਾ ਇੱਧਰੋਂ ਉੱਧਰ ਕਰ ਦਿਓ, ਦਰਵਾਜ਼ਾ ਇੱਧਰ ਕਰ ਦਿਓ। ਵਾਸਤੂ ਕਲਾ, ਤਾਂਤਰਿਕ ਵੀ ਆ ਗਏ, ਵਾਸਤੂ ਕਲਾ ਵੀ ਆ ਗਏ, ਫਿਰ ਵੀ ਪਤੀ ਪਤਨੀ ਲੜ ਰਹੇ ਨੇ, ਮੰਜਾ ਵੀ ਇੱਧਰ ਹੋ ਗਿਆ, ਖਿੜਕੀ ਵੀ ਉੱਧਰੋਂ ਇੱਧਰ ਹੋ ਗਈ, ਬੂਆ ਵੀ ਉੱਧਰੋਂ ਉੱਧਰ ਹੋ ਗਿਆ, ਫਿਰ ਵੀ ਲੜ ਰਹੇ ਨੇ, ਕੁਛ ਪਤਾ ਨਹੀਂ ਲੱਗ ਰਿਹਾ। ਉੱਧਰੋਂ ਧਰਮ ਵਾਜਾਂ ਮਾਰ ਕੇ ਕਹਿ ਰਿਹਾ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ, ਦਿਲ ਨੂੰ ਖੋਜ, ਕਿਹੜੇ ਚੱਕਰਾਂ 'ਚ ਪਿਆ, ਕਿਹੜੇ ਤੋਤੇ ਅਤੇ ਕਬੂਤਰ ਅਤੇ ਤਿੱਤਰ ਅਤੇ ਬਟੀਰ ਕੋਲੋਂ ਆਪਣੀ ਪਤਰੀ ਪਿਆ ਕਢਾਉਣਾ, ਇੰਜ ਨਹੀਂ ਸੁਖੀ ਹੋਈਦਾ। ਖੋਜ ਦਿਲ ਹਰ ਰੋਜ਼, ਐਸਾ ਵਾਲਾ ਸੁੱਖ ਲੱਭ ਲੈ ਜਿਹਦੇ ਨਾਲ ਸਭ ਕੁਛ ਹੋਵੇ ਜਾਂ ਨਾ ਹੋਵੇ, ਤੇਰਾ ਮਨ ਸੁਖੀ ਅਵਸਥਾ 'ਚ ਰਹੇ। ਜਿਹੜਾ ਤੇਰਾ ਮਨ ਦੁਖੀ ਅਵਸਥਾ 'ਚ ਹੈ ਨਾ, ਇਸ ਨੂੰ ਆਵਣ ਜਾਣ ਕਹਿੰਦੇ ਨੇ। ਇਸ ਨੂੰ ਆਵਾਗਮਨ ਕਹਿੰਦੇ ਨੇ। ਕਬੂ ਜੀੜਾ ਉਬ ਚੜਤ ਹੈ ਕਬੂ ਜਾਏ ਪਿਆ, ਲੇ ਲੋਭੀ ਜੀੜਾ ਥਿਰ ਨਾ ਰਹਿਤ ਹੈ ਚਾਰੇ ਕੁੰਡਾ ਪਾਲੇ। ਇਹ ਚੀਜ਼ ਮਿਲ ਗਈ ਖੁਸ਼, ਇਹ ਚੀਜ਼ ਨਹੀਂ ਮਿਲੀ ਦੁਖੀ। ਮੇਰੀ ਮਰਜ਼ੀ ਮੁਤਾਬਕ ਸਾਰੇ ਚੱਲਦੇ ਨੇ ਖੁਸ਼, ਮੇਰੀ ਮਰਜ਼ੀ ਮੁਤਾਬਕ ਕੋਈ ਨਾ ਚੱਲੇ ਦੁਖੀ। ਕਬੂ ਜੀੜਾ ਉਬ ਚੜਤ ਹੈ ਖੁਸ਼, ਕਬੂ ਜਾਏ ਪਿਆ ਲੇ ਪਾਤਾਲ ਮੇਂ ਘੁਸ ਗਿਆ। ਜੀੜਾ ਸੋਚਣ ਦਾ ਢੰਗ, ਇਹ ਹੁਣੇ ਕਹਿ ਰਹੀ ਸੀ ਸਾਡੀ ਜਿਹੜੀ ਕੰਮ ਕਰਨ ਵਾਲੀ ਹੈ ਬੜੀ ਚੰਗੀ ਹੈ, ਅਤੇ ਥੋੜ੍ਹੀ ਦੇਰ ਬਾਅਦ ਪੜੋਸਣ ਨੂੰ ਕਹਿੰਦੀ ਪਈ ਹੈ ਬੜੀ ਨਿਕੰਮੀ ਹੈ, ਰੋਜ਼ ਭਾਂਡੇ ਤੋੜ ਦਿੰਦੀ ਹੈ। ਮਤਲਬ ਖੁਸ਼ ਦੁਖੀ, ਖੁਸ਼ ਦੁਖੀ, खुश ना खुश, कबू जीड़ा ऊब चढ़ा था कबू जाए प्याले, लोभी जीड़ा थिर न रहता है, टिकता नहीं है। क्यों नहीं टिकता ये बारे क्या बंदे खोज दिला रोज, लब ना क्यों नहीं टिकता तेरा मन, थिर क्यों नहीं है, स्टेबल क्यों नहीं है तेरी स्टेट ऑफ माइंड। चारों पासे दौड़ी जाता, चारे कुंडा पाले, फलाने तीरथ पे चले जाओ, फलाने तीरथ पे चले जाओ, वहाँ पे पूर्णमासी के पूर्णमासी जाया करो, वहाँ पे सलाना नहाने जाया करो, वहाँ पे फलाना बाबा मिलेगा वहाँ जाया करो, वहाँ से तागे तवीत ले लो, वहाँ पे इतनी बारी स्नान किया करो, वहाँ पर ये किया करो, ये किया करो, ये दान करके आया करो, ये वहाँ पर कमरा बनवा दो, ये वहाँ पर ये करा दो, ऐ सारे चारे कुंडा पाले वाले कर्म करता है फिर भी दुखी। कारण, एक बंदा डॉक्टर को जाता है, डॉक्टर साहब मेरे ने इतने दर्द होता है। डॉक्टर ने कहा अच्छा होर किधर दर्द होता, कहता हाँ इतने भी दर्द होता है। अच्छा होर कितने दर्द होता, कहता इतने भी दर्द होता, कहता अच्छा होर कितने होता, कहता इतने भी दर्द होता। डॉक्टर कहता होर दस लो कितने कितने दर्द होता, कहता इतने भी दर्द होता, पिठ ते भी हाथ लाँदा दर्द होंदा, गोडे ते पैरां ते जिथे हाथ लाँदा दर्द होंदा। डॉक्टर उहदे एक एक अंग नूं चैक करन दी बजाय कहिंदा उंगल चैक कराओ। अबे तेरी तो उंगली टूटी हुई है, टूटी उंगली यहाँ लगाता है दर्द होता है, टूटी उंगली यहाँ लगाता है दर्द होता है, टूटी उंगली, ऐ टूटी उंगली की है मेरा मन, ये मेरा बदमाश मन, ये मेरा लड़ाका मन, ये मेरा शैतान मन, नौटी खोता खुटहर मन, मैनू चारों पासे मेरा सारा जग सारा शरीर दुखी करके रख्या होया ने, ये मन नहीं समझता। मन समझ जाए किसी तरह, कहो कबीर मन मान्या, मन मान्या तो हर जान्या। जे मन मन गया ना, ये अवस्था ही हर जान्या दी अवस्था है। मन नहीं मन्या, मन नहीं समझिया, हर मनुख सोच रहा मैं सुपरमैन हाँ, मैं सुपर वूमेन हाँ, मैं कुछ तो कुछ कर दियांगा, इस करके चारों पासे बस मेरा ध्यान करो, मेरा शरीर पालो, मैनू खवाओ, मेरा पानी गर्म करो, मेरी अखबार लियाओ, मेरी चाह रखो, मैं जो कार ले जावां साफ पहला कर दियो, नाश्ता वक्त सिर दियो, मैं जो जावां सड़क ते ट्रैफिक बिल्कुल ना मिले, लोकी मैनू सलामा करन, मैं कोई फन्ने खां आया। फन्ने खां, मैं एक ड्रामा देख रहा सी, उहदे चों कहिंदा वी मैं ते ना अपनी भैण दा विआह नहीं कराना चाहुंदा। क्यों भी तू क्यों नहीं कराना चाहुंदा अपनी भैण दा विआह? कहिंदा देखो जी इस तरह माँ प्यो मेरे बुजुर्ग ने, वो ते रिश्ता लभ नहीं सकते मेरी भैन का, लभना मैनू ही पैना है, मैं इको एक भरा अपनी भैन का, तो जो मैं रिश्ता लभांगा सारा विआह का काम तो मैनू ही करना पैना है। उस तो बाद जीजा जी जिहड़े काम कहणगे वह भी सारे मैनू करने पैने ने विआह तो बाद, उस तो बाद बच्चे हो जाणगे, जीजा जी काम ते जाणगे, बच्चियां दी एडमिशन कराणी, बीमारी वास्ते टीके लवाने, उन्हां दी फीस दे इंतजाम कराने, सारे मैनू ही कराने पैणगे। फिर मेरी भैण दे घर जिहड़ा कोई सैरेमनी होया करेगी, कोई रीत रिवाज होणगे, उहदे बच्चियां दे जदों विआह होणगे, मैनू इन्ना तजर्बा होएगा उस वेले, भैन व्याही है तुहाडे भी विआह करा दिना, तो मैं जदों भी कोई ख्याल देंगा ना ਉਹ ਬੱਚੇ ਪਤਾ ਕੀ ਕਹਿਣਗੇ, ਤੂੰ ਕੌਣ ਹੈ, ਵਿਚਕਾਰ ਮਾਮਾ ਲੱਗਣਾ, ਮੈਂ ਉਹ ਨਹੀਂ ਲੱਗਣਾ ਚਾਹੁੰਦਾ, ਇਸ ਕਰਕੇ ਮੈਂ ਭੈਣ ਦਾ ਵਿਆਹ ਹੀ ਨਹੀਂ ਹੋਣ ਦੇਣਾ ਚਾਹੁੰਦਾ। ਤੂੰ ਕੌਣ ਵਿੱਚ, ਮੈਂ ਖਾਮ ਖਾ, ਤੂੰ ਵਿੱਚ ਮਾਮਾ ਲੱਗਣਾ। ਅਸੀਂ ਸੋਚੀਏ ਤੂੰ ਕੀ ਫੰਨੇ ਖਾਇਆ ਵੀ ਸਾਰੀ ਦੁਨੀਆ ਤੇਰੇ ਮੁਤਾਬਕ ਚੱਲੇ। ਜਦੋਂ ਇਹ ਭੁਲੇਖਾ ਪੈਂਦਾ ਨਾ ਮੇਰੇ ਮੁਤਾਬਕ ਚੱਲੇ, ਸਭ ਤੋਂ ਪਹਿਲਾਂ ਇੱਕ ਸ਼ੈਤਾਨ ਮਨ ਅੰਦਰੋਂ ਸੈਕਰੀਟ ਕਰਦਾ ਹੈ, ਇੱਕ ਪਾਗਲਪਨ, ਕ੍ਰੋਧ। ਇੱਕ ਜੰਮ ਆ ਗਿਆ ਸਾਹਮਣੇ, ਕ੍ਰੋਧ, ਕਿਉਂਕਿ ਸਾਰੀ ਦੁਨੀਆ ਮੈਂ ਫੰਨੇ ਖਾਵਾਂ, ਮੈਂ ਤਾਂ ਮਾਮਾ ਲੱਗਣਾ। ਫਿਰ ਕਾਮ ਵੀ ਸਤਾਉਂਦਾ, ਲੋਭ ਵੀ ਸਤਾਉਂਦਾ, ਮੋਹ ਵੀ ਸਤਾਉਂਦਾ, ਅਤੇ ਜਿਹੜਾ ਮੇਰੇ ਬਾਰੇ ਉਸਤਤ ਕਰੇ ਚੰਗਾ ਲੱਗਦਾ, ਜਿਹੜਾ ਨਿੰਦਾ ਕਰੇ ਉਹਦੇ 'ਤੇ ਵੀ ਗੁੱਸਾ ਆਉਂਦਾ, ਇਸ ਕਰਕੇ ਜਿਹੜਾ ਨਿੰਦਾ ਕਰੇ ਮੈਂ ਉਹਦੇ ਬਾਰੇ ਵੀ ਗੱਲ ਕਰਦਾ, ਫਿਰ ਨਿੰਦਿਆ, ਚੁਗਲੀ, ਹੋਮੈ, ਝੂਠ, ਫਰੇਬ, ਇਹ ਸਾਰੇ ਆ ਜਾਂਦੇ ਨੇ, ਸਾਰੇ ਟੱਬਰ ਦੇ ਟੱਬਰ ਆ ਜਾਂਦੇ ਨੇ, ਦੁਖੀ ਕਰਦੇ ਨੇ। ਅਸੀਂ ਅੱਜ ਸਮਝ ਰਹੇ ਹਾਂ ਆਪਣੇ ਦਿਲ ਨੂੰ ਖੋਜਣਾ ਹੈ, ਜੇਕਰ ਨਹੀਂ ਖੋਜਦੇ ਅਸੀਂ ਦੁਖੀ ਹਾਂ। ਦੁਖੀ ਕਿਉਂ ਹਾਂ ਲੱਭਣਾ ਹੈ, ਸਦੀਵੀ ਸੁਖੀ ਹੋ ਸਕਦੇ ਹਾਂ, ਕਿਸੇ ਧਾਰਮਿਕ ਸਥਾਨ 'ਤੇ ਜਾ ਕੇ ਨਹੀਂ, ਕਿਸੇ ਤਥਾ ਕਥਿਤ ਸੋ ਕੱਢ ਤੀਰਥ 'ਤੇ ਜਾ ਕੇ ਨਹੀਂ, ਕਿਸੇ ਮਿਡਲ ਮੈਨ ਨੂੰ ਅਪਣਾ ਕੇ ਨਹੀਂ, ਕਿਸੇ ਮਿਡਲ ਮੈਨ ਦੇ ਗੋਡੇ ਪੈਰ ਘੁੱਟ ਘੁੱਟ ਕੇ ਉਹਦੇ ਪੈਰਾਂ ਥੱਲੋਂ ਮਿੱਟੀਆਂ 'ਚ ਲਾ ਕੇ ਨਹੀਂ, ਉਹਦੇ ਡੇਰੇ 'ਤੇ ਸੋਨਾ ਪੈਸਾ ਚੜਾ ਕੇ ਨਹੀਂ, ਇਹ ਸੁੱਖ ਨਹੀਂ ਮਿਲ ਸਕਦਾ। ਸਮਾਜ ਦੀ ਬੁਰਿਆਈਆਂ ਦੇ ਬਾਰੇ ਅੱਖਾਂ ਖੋਲ੍ਹ ਕੇ ਜੀਣਾ ਬੰਦੇ ਖੋਜ ਦਿਲ ਹਰ ਰੋਜ਼। ਸਮਾਜ ਦੇ ਅੰਦਰ ਦਾਜ ਪ੍ਰਥਾ ਦਾ ਪੁਆੜਾ ਪਿਆ ਹੋਇਆ, ਖੋਜ ਦਿਲ ਹਰ ਰੋਜ਼। ਸਮਾਜ ਦੇ ਅੰਦਰ ਜੇ ਇਸਤਰੀ ਦੇ ਪੱਖ ਦੇ ਕਾਨੂੰਨ ਬਣਾਏ ਗਏ ਨੇ ਤਾਂ ਉਹਦਾ ਫਾਇਦਾ ਚੁੱਕ ਕੇ ਕਈ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਪੁੱਠਾ ਟੰਗ ਦਿੰਦੇ ਨੇ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਸਾਡੇ ਚਾਰੋਂ ਪਾਸੇ ਪਰੇਸ਼ਾਨੀ ਦਾ ਸਮੁੰਦਰ ਛਾਇਆ ਹੋਇਆ, ਤੂਫਾਨ ਆ ਰਿਹਾ, ਉਹਦੇ ਗੜੇ ਪੈਂਦੇ ਪਏ ਨੇ, ਸਾਡੀ ਸਾਰੀ ਫਸਲ ਉਜੜ ਗਈ ਹੈ। ਅੱਜ ਟੀਚਰਸ ਅਤੇ ਪ੍ਰੋਫੈਸਰਸ ਮੈਨੂੰ ਮਿਲ ਕੇ ਪਰਸਨਲੀ ਕਹਿੰਦੇ ਨੇ, ਸਾਰੀ ਦੁਨੀਆ ਵਿੱਚ ਅਸੀਂ ਆਪਣੀਆਂ ਅੱਖਾਂ ਸਾਹਮਣੇ ਦੇਖ ਰਹੇ ਹਾਂ, ਬੱਚੇ ਵਿਗੜਦੇ ਜਾ ਰਹੇ ਨੇ, ਬੱਚੇ ਹੱਥੋਂ ਨਿਕਲੀ ਜਾ ਰਹੇ ਨੇ, ਅਸੀਂ ਉਹਨਾਂ ਨੂੰ ਪੜ੍ਹਾਉਣ ਵਾਲੇ ਕੁਛ ਨਹੀਂ ਕਰ ਪਾ ਰਹੇ ਹਾਂ। ਪਰੇਸ਼ਾਨੀ ਤਾਂ ਬਹੁਤ ਜ਼ਬਰਦਸਤ ਹੈ, ਅਸੀਂ ਕਦੋਂ ਜਾਗਾਂਗੇ। ਇਤਨੀ ਸੀਰੀਅਸ ਗੱਲ ਹੈ, ਇਤਨੀ ਜੁਡੀਸ਼ਲੀ ਵਿਚਾਰਨ ਵਾਲੀ ਗੱਲ ਹੈ ਕਿ ਸਾਨੂੰ ਬੜਾ ਸਲੋਲੀ ਸਲੋਲੀ ਨਖਰੇ ਕਰਕੇ ਵਿਚਾਰਨਾ ਪੈ ਰਿਹਾ, ਕਿਉਂਕਿ ਲੋਕਾਂ ਨੂੰ ਭੇਖ ਦੇ ਨਾਲ ਹੀ ਪੰਗਾ ਹੋ ਜਾਂਦਾ ਹੈ। ਕੋਈ ਭੇਖ ਪਾ ਕੇ ਆਏਗਾ, ਕੋਈ ਗੋਲ ਪਰਨਾ ਲਪੇਟ ਕੇ ਆਏਗਾ, ਕਿਸੇ ਨੇ ਕੋਈ ਚਿੱਟੇ ਕੱਪੜੇ ਪਾਏ ਹੋਣਗੇ, ਕਿਸੇ ਨੇ ਕੋਈ ਗੇਵਾ ਵਸਤਰ ਪਾਏ ਹੋਣਗੇ, ਉਹ ਜਿਹੜਾ ਪ੍ਰਚਾਰ ਕਰੇਗਾ, ਪਜਾਮਾ ਉਹਨੇ ਨਹੀਂ ਪਾਇਆ ਹੋਏਗਾ, ਨੰਗੇ ਪੈਰ ਆਏਗਾ ਜਾਂ ਖੜਾਵਾਂ ਪਾ ਕੇ ਆਏਗਾ, ਹੱਥ 'ਚ ਮਾਲਾ ਫੜੀ ਹੋਏਗੀ, ਉਹੀ ਸਾਨੂੰ ਸਾਰਿਆਂ ਨੂੰ ਪਾਰ ਲੰਘਾਏਗਾ। ਇਹ ਅਸੀਂ ਨਾ ਖਿਆਲ ਬਣਾਏ ਹੋਏ ਨੇ, ਇਸ ਕਰਕੇ ਅਸੀਂ ਪੂਰਾ ਨਖਰਾ ਕੀਤਾ ਹੈ। ਕੋਟ ਪੈਂਟ ਟਾਈ ਪਾ ਕੇ ਆਇਆ, ਜੇ ਗਰਮੀਆਂ ਹੁੰਦੀਆਂ ਤਾਂ ਟੀ ਸ਼ਰਟ ਪਾ ਕੇ ਆਉਂਦੇ, ਸੱਚ ਦੀ ਗੱਲ ਕੋਈ ਵੀ ਕਰ ਸਕਦਾ, ਸੱਚ ਦੀ ਸੰਗਤ ਕੋਈ ਵੀ ਕਰ ਸਕਦਾ, ਸੱਚ ਦਾ ਪ੍ਰਚਾਰ ਕੋਈ ਵੀ ਕਰ ਸਕਦਾ, ਪਰ ਸੱਚ ਇੱਕੋ ਹੈ। ਸੱਚ ਪੁਰਾਣਾ ਨਾ ਥੀਏ, ਨਾਮ ਨਾ ਮੈਲਾ ਹੋਏ। ਲੇਕਿਨ ਮੁਸੀਬਤ ਦੀ ਕੀ ਗੱਲ ਹੈ, ਇੱਕ ਸ਼ਾਇਰ ਦੀ ਗੱਲ ਪੂਰੀ ਤਾਂ ਨਹੀਂ ਮੈਨੂੰ ਯਾਦ ਆ ਰਹੀ, ਪਰ ਅਚਾਨਕ ਅੱਧੀ ਜੀ ਯਾਦ ਆਈ ਹੈ। ਕਹਿੰਦਾ, ਕਿਸ ਖੁਦਾ ਕੀ ਬਾਤ ਕਰੂੰ, ਜ਼ਮਾਨਾ ਹਰ ਵਾਰੀ ਨਿਆ ਖੁਦਾ ਲਾਤਾ ਹੈ। ਹਰ ਵਾਰੀ ਖੁਦਾ ਬਦਲ ਜਾਂਦਾ ਜੀ, ਮਨੁੱਖ ਦੇ ਨੋਰਮਸ ਬਦਲ ਜਾਂਦੇ ਨੇ, ਮਨੁੱਖ ਦੀ ਵੈਲਿਊਜ਼ ਬਦਲ ਜਾਂਦੀਆਂ ਨੇ। ਇਹ ਜਿਹੜਾ ਮਨੁੱਖ ਜੀੜਾ ਦਾ ਊਬ ਚੜ੍ਹਤ ਹੈ, ਜਾਏ ਪਿਆਲੇ ਹੋ ਰਿਹਾ, ਥਿਰ ਨਹੀਂ ਹੈ, ਟਿਕ ਨਹੀਂ ਰਿਹਾ, ਸੁਖੀ ਨਹੀਂ ਹੈ, ਸਭ ਕੁਛ ਕਰਨ ਦੇ ਬਾਵਜੂਦ ਤਿਉੜੀ ਚੜ੍ਹੀ ਰਹਿੰਦੀ ਹੈ, ਅੱਖਾਂ ਘੁੱਟੀਆਂ ਹੀ ਰਹਿੰਦੀਆਂ ਨੇ, ਬਲੱਡ ਪ੍ਰੈਸ਼ਰ 24 ਘੰਟੇ ਹਾਈ ਰਹਿੰਦਾ, ਹਾਈਪਰ ਹੀ ਰਹਿੰਦਾ, ਗੁੱਸਾ ਚੜ੍ਹਿਆ ਹੀ ਰਹਿੰਦਾ, ਭਾਵਾਂ ਚੜ੍ਹੀਆਂ ਹੀ ਰਹਿੰਦੀਆਂ, ਲੋਕਾਂ ਨਾਲ ਪਿਆਰ ਬਿਲਕੁਲ ਨਹੀਂ ਬਣਦਾ, ਕੁਛ ਮਿਲ ਗਿਆ ਅਤੇ ਕੁਛ ਨਾ ਮਿਲਿਆ ਅਤੇ ਦੁਖੀ। ਇਹ ਸਾਰੀ ਜਿਤਨੀ ਸਾਡੀ ਅਵਸਥਾ ਬਣੀ ਹੋਈ ਹੈ ਨਾ, ਇਹ ਪਰੇਸ਼ਾਨੀ ਹੈ। ਇਸ ਅਵਸਥਾ ਨੂੰ ਆਵਣ ਜਾਣਾ ਕਹਿੰਦੇ ਨੇ, ਇਸ ਅਵਸਥਾ ਨੂੰ ਜੰਮਣਾ ਮਰਨਾ ਕਹਿੰਦੇ ਨੇ। ਪਰ ਅਸੀਂ ਹਫ਼ਤਾ ਹੋਇਆ ਇੱਕ ਸ਼ਬਦ ਵਿਚਾਰ, ਅਸੀਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਜਿਸਦਾ ਰਾਹ ਹੋਇਆ, ਏਕਸ ਬਿਨ ਸਭ ਧੰਦ ਹੈ। ਮੇਰੇ ਮਨ ਏਕਸ ਸੋ ਚਿਤ ਲਾਏ, ਏਕਸ ਬਿਨ ਸਭ ਧੰਦ ਹੈ, ਸਭ ਮਿੱਥਿਆ ਵੋ ਮਾਏ। ਤਾਂ ਉਸ ਸ਼ਬਦ ਦੀ ਆਖਰੀ ਪੰਕਤੀ ਅਸੀਂ ਸਮਝੀ ਸੀ, ਨਾਨਕ ਬੱਧਾ ਘਰ ਤਾਂ, ਨਾਨਕ ਨੇ ਆਪਣੇ ਮਨ ਨੂੰ ਐਸੇ ਘਰ ਵਿੱਚ ਟਿਕਾ ਲਿਆ ਹੈ, ਐਸੇ ਘਰ ਵਿੱਚ ਟਿਕ ਗਿਆ ਹੈ ਜਿੱਥੇ ਮਿਰਤ ਆਤਮਕ ਮੌਤ ਨਹੀਂ ਹੁੰਦੀ, ਜਿੱਥੇ ਮਿਰਤ ਨਾ ਜਨਮ ਜ਼ਰਾ, ਜਿੱਥੇ ਨਾ ਮੁੜ ਕੇ ਜਨਮ ਹੁੰਦਾ ਹੈ। ਜੇ ਜਨਮ ਮੁੜ ਕੇ ਨਹੀਂ ਹੋਏਗਾ ਤਾਂ ਮਰੇਗਾ ਵੀ ਮੁੜ ਕੇ ਨਹੀਂ। ਜ਼ਰਾ ਜ਼ਰਾ ਜਿੱਥੇ ਬੁਢਾਪਾ ਕਦੇ ਆਉਂਦਾ ਹੀ ਨਹੀਂ। ਇਹ ਤਿੰਨੋਂ ਮਾਨਸਿਕ ਅਵਸਥਾਵਾਂ ਨੇ, ਇਹ ਤਿੰਨੋਂ ਅਵਸਥਾਵਾਂ ਜਨਮ ਮਰਨ ਹੈ। ਜਦੋਂ ਕਹਿੰਦੇ ਨੇ ਮਿਰਤ ਆਤਮਕ ਮੌਤ, ਨਿੱਕੀ ਨਿੱਕੀ ਗੱਲ 'ਤੇ ਆਵਾਗਮਨ ਹੋਤ ਹੈ ਫੁਨ ਹੁਨ, ਨਿੱਕੀ ਨਿੱਕੀ ਗੱਲ 'ਤੇ ਜਿਹੜਾ ਤੂੰ ਮਰਦਾ ਹੈ ਤੇਰਾ ਆਵਾਗਮਨ ਹੁੰਦਾ ਹੈ। ਜਨਮ ਰਿਪੀਟਿਡਲੀ ਆਪਣੀ ਗਲਤੀ ਨੂੰ ਬਾਰ ਬਾਰ ਕਰਨਾ, ਪਸ਼ਚਾਤਾਪ ਕਰਕੇ ਵੀ ਕਰੀ ਜਾਣਾ, ਸੋਆ ਖਾ ਖਾ ਕੇ ਵੀ ਕਰੀ ਜਾਣਾ, ਅਤੇ ਫਿਰ ਦੁਖੀ ਵੀ ਹੋਣਾ, ਫਿਰ ਕਹਿਣਾ ਮੁੜ ਕੇ ਨਹੀਂ ਕਰਾਂਗਾ। ਬਾਰ ਬਾਰ ਉਸ ਨਿਕੰਮੇ ਕੰਮ ਨੂੰ ਰਿਪੀਟਿਡਲੀ ਕਰਨਾ ਜਨਮ, ਅਤੇ ਬਾਰ ਬਾਰ ਉਹਨੂੰ ਕਰਕੇ ਦੁਖੀ ਹੋਣਾ ਉਸਦਾ ਆਤਮਕ ਮੌਤ, ਅਤੇ ਸੱਚ ਨੂੰ ਤਿਲਾਂਜਲੀ ਦੇ ਦੇਣਾ ਵਾਲਾ ਬੁਢਾਪਾ, ਅਤੇ ਸੱਚ ਦੇ ਗਿਆਨ ਨੂੰ ਲੈਣ ਵਾਲੀ ਜਵਾਨੀ ਜੋਬਨ ਨੂੰ ਛੱਡ ਦਿੱਤਾ। ਬਲ ਛੁੱਟ ਕੇ ਉਹ ਬੰਧਨ ਪਰ ਹੈ, ਕਛੂ ਨਾ ਹੋ ਤੂ ਪਾਏ। ਸਤਿਗੁਰ ਦੀ ਮੱਤ ਦਾ, ਵਿਜ਼ਡਮ ਦਾ, ਸੱਚ ਦੇ ਗਿਆਨ ਦਾ, ਸਤਿਗੁਰ ਦੀ ਦੱਸੀ ਹੋਈ ਮੱਤ ਦਾ ਬਲ ਛੋੜਿਆ ਨਾ, ਬਲ ਛੁੱਟ ਕੇ ਉਹ ਬੰਧਨ ਪਰ ਹੈ, ਕਛੂ ਨਾ ਹੋ ਤੂ ਪਾਏ। ਹੁਣ ਕੋਈ ਵਿੱਚ ਕੁਛ ਨਹੀਂ ਕਰ ਸਕਦਾ, ਵਿੱਚ ਨਾ ਕੋਈ ਕਰ ਸਕੇ, ਕਿਸ ਥੈ ਰੋਵੈ ਰੋਸ। ਹੁਣ ਚਾਰੋਂ ਪਾਸੇ ਦੇਖ ਰਹੇ ਹਾਂ, ਕੌਣ ਬਚਾਏ, ਕੌਣ ਕੀ ਕਰੇ, ਕੋਈ ਕੁਛ ਨਹੀਂ ਕਰ ਪਾ ਰਿਹਾ। ਇਹ ਜਿਹੜੀ ਮਾਨਸਿਕ ਅਵਸਥਾ ਹੈ ਨਾ, ਇਸ ਅਵਸਥਾ ਤੋਂ ਛੁੱਟਣ ਦਾ ਢੰਗ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਮੇਰੇ ਮਨ ਇੱਕ ਸਿਉਂ ਚਿਤ ਲਾਏ, ਇੱਕ ਨਾਲ ਜੁੜ ਜਾ, ਉਹ ਤੇਰੇ ਨਿੱਜ ਘਰ ਅੰਦਰ ਅੰਤਰਾਤਮ ਵਿੱਚ ਰੱਬ ਜੀ ਵਸਦੇ ਨੇ, ਹਰ ਦੁਨੀਆ ਕੇ ਇਨਸਾਨ ਕੇ ਹਿਰਦੇ ਮੇਂ ਭਗਵਾਨ ਜੀ ਵਸਦੇ ਹੈ, ਔਰ ਹਰ ਇਨਸਾਨ ਮੇਂ ਵਸਦੇ ਹਾਂ, ਫਰੀਦਾ ਖਲਕ ਖਲਕ ਮੈਂ, ਖਲਕ ਵਸੈ ਰੱਬ ਮਾਏ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਹਰ ਹਿਰਦੇ ਵਿੱਚ ਰੱਬ ਜੀ ਵਸਦੇ ਨੇ, ਰੱਬ ਜੀ ਦੇ ਜਿਸ ਹਿਰਦੇ 'ਚ ਵਸਦੇ ਨੇ, ਹਰ ਹਿਰਦੇ ਦੇ ਅੰਦਰ ਉਹ ਵਾਲਾ ਥਾਨ ਲੱਭਣਾ ਹੈ, ਮੇਰੇ ਰਾਮ ਉਹ ਥਾਨ ਪਾਲਣ ਆਇਆ, ਉਹ ਥਾਨ ਉਹ ਵਾਲਾ ਘਰ, ਉਹ ਗੁਰ ਅਤੇ ਮਹਿਲ ਪ੍ਰਾਪਤੇ ਵਾਲੇ, ਉਸ ਮਹਿਲ ਦੇ ਅੰਦਰ ਜੇ ਅਸੀਂ ਇੰਟਰੋਸਪੈਕਸ਼ਨ ਕਰਕੇ ਵੜ ਜਾਂਦੇ ਹਾਂ, ਸਾਡਾ ਇਹ ਆਵਣੇ ਜਾਵਣੇ ਖਰੇ ਡਰਾਵਣੇ ਵਾਲੀ ਮਾਨਸਿਕ ਅਵਸਥਾ ਮੁੱਕ ਜਾਂਦੀ ਹੈ। ਜੀਂਦੇ ਜੀ ਇਸੇ ਜੀਵਨ ਵਿੱਚ, ਇਹਨੂੰ ਗੁਰਮਤਿ 'ਚ ਜਿਉਂਦਿਆਂ ਮੁਕਤੀ ਕਹਿੰਦੇ ਨੇ। ਨਿੱਕੀ ਨਿੱਕੀ ਗੱਲ 'ਤੇ ਕਰੋ ਚੜ੍ਹਦਾ ਸੀ, ਆਤਮਕ ਮੌਤ ਮਰ ਗਏ। ਸਾਡੀ ਭਾਂਡੇ ਸਾਫ਼ ਕਰਨ ਵਾਲੀ ਇੱਕ ਦਿਨ ਨਾ ਆਏ, ਅਸੀਂ ਡਿਸਟਰਬ ਹੋ ਜਾਂਦੇ ਹਾਂ। ਸਾਡੀ ਸਫਾਈਆਂ ਵਾਲੀ ਇੱਕ ਦਿਨ ਨਾ ਆਏ, ਡਿਸਟਰਬ ਹੋ ਜਾਂਦੇ ਹਾਂ। ਅਸੀਂ ਨੌਕਰ ਨੂੰ ਆਵਾਜ਼ ਮਾਰੀਏ ਉਹ ਸਾਡੀ ਇੱਕ ਆਵਾਜ਼ ਦੇ ਨਾਲ ਅਸੀਂ ਡਿਸਟਰਬ ਹੋ ਜਾਂਦੇ ਹਾਂ। ਇਹ ਜਿਹੜਾ ਡਿਸਟਰਬ ਲਫਜ਼ ਮੈਂ ਵਰਤਿਆ ਨਾ, ਇਹ ਹੀ ਹੈ ਪਲ ਪਲ ਆਵਾਗਮਨ ਹੋਤ ਹੈ ਫੁਨ ਫੁਨ। ਹੁਣ ਅਸੀਂ ਉਸ ਵੇਲੇ ਖੋਤੇ ਬਣਦੇ ਹਾਂ, ਉਸ ਵੇਲੇ ਅਸੀਂ ਸੱਪ ਬਣ ਕੇ ਲੜਦੇ ਹਾਂ, ਉਸ ਵੇਲੇ ਅਸੀਂ ਕੁੱਤਾ ਬਣ ਕੇ ਭੌਂਕਦੇ ਹਾਂ। ਇਹ ਸਾਰੀਆਂ ਸਾਡੀਆਂ ਮਾਨਸਿਕ ਅਵਸਥਾਵਾਂ ਉਸ ਵੇਲੇ ਨਜ਼ਰ ਆਉਂਦੀਆਂ ਹੈ। ਇਸ ਕਰਕੇ ਮੈਂ ਲੇਟੈਸਟ ਇੰਟਰਨੈਟ 'ਤੇ ਪੜ੍ਹਿਆ ਸੀ, ਇੱਕ ਦਿਨ ਫੀਲ ਕਰਕੇ ਦੇਖੋ ਮਨ ਕਿਤਨਾ ਮੈਨੂੰ ਮੁਥਾਜ ਕਰ ਚੁੱਕਾ ਹੈ ਕਿ ਤੁਸੀਂ ਸਵੇਰੇ ਆਪਣੇ ਘਰੋਂ ਕੰਮ 'ਤੇ ਨਿਕਲੋ ਔਰ ਤੁਹਾਨੂੰ ਕੰਮ 'ਤੇ ਜਾ ਕੇ ਮਹਿਸੂਸ ਹੋਵੇ 2 ਘੰਟੇ ਦੀ ਡਰਾਈਵ ਕਰਕੇ ਆਇਆ, 1 ਘੰਟੇ ਦੀ ਟ੍ਰੇਨ 'ਤੇ ਬੈਠ ਕੇ ਆਇਆ ਅਤੇ ਇਤਨੀ ਦੂਰ ਮਸਾਂ ਕੰਮ 'ਤੇ ਵਕਤ ਸਿਰ ਪਹੁੰਚਿਆ ਅਤੇ ਉਹ ਮਾਈ ਗੋਡ ਮੇਰਾ ਸੈੱਲ ਫੋਨ ਘਰ ਰਹਿ ਗਿਆ। ਉਸ ਵੇਲੇ ਆਪਣੀ ਆਤਮਕ ਮੌਤ ਨੂੰ ਨੇੜਿਓਂ ਪੜ੍ਹ ਕੇ ਦੇਖਣਾ, ਅੱਜ ਮੈਂ ਕਿਤਨੀ ਵਾਰੀ ਛਿੱਥਾ ਪਵਾਂਗਾ, ਓ ਮਾਈ ਗੋਡ ਫੋਨ ਭੁੱਲ ਗਿਆ, ਇਹ ਜਿਹੜੀ ਮੇਰੀ ਵੋਟੀ ਹੈ ਨਾ, ਓ ਮਾਈ ਗੋਡ ਧਿਆਨ ਨਹੀਂ ਰੱਖਦੀ ਇਹਨੂੰ, ਕਿਤਨੀ ਵਾਰੀ ਕਿਹਾ ਸੀ ਮੇਰੀ ਹਰ ਚੀਜ਼ ਟਾਈਮ ਸਿਰ ਸਾਹਮਣੇ ਰੱਖ ਦਿਆ ਕਰ। ਉਹ ਉਹਨੂੰ ਬਲੇਮ ਕਰ ਰਿਹਾ, ਉਹਨੂੰ ਕਰ ਰਿਹਾ, ਆਵਾਗਮਨ ਹੋਤ ਹੈ ਫੁਨ ਫੁਨ, ਪਲ 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 ਆਪਣੀ ਮੌਤ ਨੂੰ ਨੇੜਿਓਂ ਦੇਖੀਏ, ਮਰਨ ਤੋਂ ਬਾਅਦ ਨਹੀਂ ਦੇਖ ਪਾਵਾਂਗੇ, ਹੁਣੇ ਦੇਖ ਲਈਏ, ਜੇ ਹੁਣੇ ਦੇਖਣ ਦੀ ਜਾਂਚ ਆ ਗਈ ਨਾ ਛੁੱਟ ਜਾਵਾਂਗੇ। ਪਦਾਰਥਾਂ ਦੀ ਮੁਥਾਜੀ, ਪਦਾਰਥਾਂ ਦੀ ਮੁਥਾਜੀ ਮੈਨੂੰ ਮੇਰੇ ਸਰੀਰ ਨਾਲ ਜੋੜਦੀ ਹੈ, ਮੈਨੂੰ ਕਹਿੰਦੀ ਹੈ ਸਰੀਰ ਨੂੰ ਪਾਲ, ਇਹਨੂੰ ਦੇਹ ਅਧਿਆਸ ਕਹਿੰਦੇ ਨੇ, ਹਮੇਸ਼ਾ ਆਪਣਾ ਹੀ ਸਰੀਰ ਪਾਲਦੇ ਰਹਿਣਾ, ਆਪਣੇ ਸਰੀਰ ਪਿੱਛੇ ਪਏ ਰਹਿਣਾ, ਮੈਂ ਮੇਰਾ ਸਰੀਰ ਮੇਰਾ ਵੰਸ਼ ਮੇਰੀ ਜ਼ਾਤ ਮੇਰੇ ਕੀਤੇ ਕੰਮ, ਬਸ ਇਹ ਜਿਹੜਾ ਦੇਹ ਅਧਿਆਸ ਦੀ ਸਾਨੂੰ ਬੁਖਾਰ ਚੜ੍ਹਦਾ ਨਾ, ਇਹਨੂੰ ਸਰੀਰ ਦੀ ਪਕੜ ਕਹਿੰਦੇ ਨੇ। ਅਤੇ ਸਰੀਰ ਦੀ ਪਕੜ ਵਾਸਤੇ ਮਨੁੱਖ ਨੂੰ ਕਾਮ ਕ੍ਰੋਧ ਲੋਭੰਕਾਰ ਸਾਰੇ ਮਿਸਯੂਜ਼ ਕਰਨੇ ਪੈਂਦੇ ਨੇ। ਇਨਸਾਨ ਜਾਨਵਰ ਦੀ ਨਿਆਈ ਕੰਮ ਕਰਨਾ ਸ਼ੁਰੂ ਕਰਦਾ। ਡਾਰਵਿਨ ਥਿਓਰੀ 'ਚ ਉਹ ਕਹਿੰਦਾ ਸਰਵਾਈਵਲ ਆਫ ਦਾ ਫਿਟੈਸਟ, ਰਾਈਟ। ਇਨਸਾਨ ਸਮਾਜ ਦੇ ਅੰਦਰ ਜਾਨਵਰ ਬਣ ਕੇ ਆਪਣਾ ਸਰਵਾਈਵਲ ਕਰਨਾ ਚਾਹੁੰਦਾ, ਇਸ ਕਰਕੇ ਜੋ ਕੁਝ ਸਮਾਜ ਅੰਦਰ ਗਲਤ ਹੁੰਦਾ ਇਨਸਾਨ ਸਭ ਕੁਝ ਕਰਨਾ ਚਾਹੁੰਦਾ, ਸਰਵਾਈਵਲ ਆਫ ਦਾ ਫਿਟੈਸਟ। ਜਾਨਵਰ ਬਣ ਗਿਆ, ਲੋਕ ਦਾਜ ਲੇਤੇ ਹਮ ਲੇਂਗੇ, ਲੋਕ ਦਾਜ ਦੇਤੇ ਹਮ ਦੇਂਗੇ, ਲੋਕ ਸ਼ਰਾਬ ਬਾਂਟਦੇ ਹਮ ਬਾਂਟੇਂਗੇ, ਲੋਕ ਸ਼ਰਾਬ ਪੀ ਕੇ ਨਾਲੀ ਮੇ ਗਿਰਤੇ ਹਮ ਗਿਰੇਂਗੇ, ਇਹ ਗੱਲ ਵੱਖਰੀ ਹੈ। ਇੱਕ ਬੰਦਾ ਕਹਿੰਦਾ ਮੈਂ ਪੀਨਾ ਤਾਂ ਹਾਂ ਪਰ ਪੀ ਕੇ ਆਮ ਲੋਕਾਂ ਵਾਂਗੂ ਨਾਲੀਆਂ 'ਚ ਨਹੀਂ ਡਿੱਗਦਾ। ਅਤੇ ਕਿਸੇ ਨੇ ਕਿਹਾ ਮੈਂ ਤੈਨੂੰ ਡਿੱਗਿਆ ਵੇਖਿਆ ਸੀ, ਕਹਿੰਦਾ ਹਾਂ ਕਦੇ ਕਦੇ ਜੇ ਮੈਂ ਡਿੱਗ ਜਾਂਦਾ ਮੈਨੂੰ ਪਤਾ ਹੀ ਨਹੀਂ ਲੱਗਦਾ। ਅੱਛਾ, ਕਹਿੰਦਾ ਮੈਂ ਪੀਨਾ ਤਾਂ ਹਾਂ ਪਰ ਨਾਲੀਆਂ 'ਚ ਨਹੀਂ ਡਿੱਗਦਾ, ਜੇ ਨਾਲੀ 'ਚ ਡਿੱਗ ਪਵਾਂ ਤਾਂ ਮੈਨੂੰ ਪਤਾ ਹੀ ਨਹੀਂ ਲੱਗਦਾ। ਉਹਨੇ ਕਿਹਾ ਫਿਰ ਤਾਂ ਸੁਣਿਆ ਨਾਲੀਆਂ 'ਚ ਕੁੱਤੇ ਮੂਤਰਦੇ ਵੀ ਹਨ, ਅਤੇ ਜਿਹੜਾ ਕੁੱਤਾ ਮੂਤਰ ਗਿਆ ਕਹਿੰਦਾ ਮੈਨੂੰ ਪਤਾ ਹੀ ਨਹੀਂ ਲੱਗਦਾ। ਲੋਕਾਂ ਨੂੰ ਦਿਖਾਉਣ ਵਾਸਤੇ ਸ਼ੁਰੂ ਕੀਤੀ ਸੀ, ਲੋਕਾਂ ਦੇ ਪਿੱਛੇ ਲੱਗ ਕੇ ਸ਼ੁਰੂ ਕੀਤੀ ਸੀ। ਇਹ ਜਿਹੜਾ ਲੋਕਾਂ ਦੀ ਨਕਲ ਮਾਰ ਮਾਰ ਕੇ ਔਗੁਣ ਇਕੱਠੇ ਕਰਦੇ ਆ ਨਾ, ਇਹ ਆਵਨੇ ਜਾਵਨੇ ਖਰੇ ਡਰਾਵਨੇ ਆ, ਇਸ ਨੂੰ ਆਵਣ ਜਾਣਾ ਕਹਿੰਦੇ ਨੇ। ਇਹ ਆਤਮਕ ਮਾਨਸਿਕ ਗਿਰਾਵਟ ਦੀ ਅਵਸਥਾਵਾਂ ਨੂੰ ਮਰਨੇ ਕੇ ਬਾਅਦ ਵਾਲੇ ਕੁੱਤਾ ਬਿੱਲੀ ਗਾਂ ਬਣਨੇ ਕੀ ਬਾਤ ਮੈਂ ਨਹੀਂ ਕਰ ਰਿਹਾ। ਇਹ ਜਿਹੜੀ ਦਿਨ ਰਾਤ ਪਲ ਪਲ ਸਾਡੀਆਂ ਅਵਸਥਾਵਾਂ ਬਣਦੀਆਂ ਨਾ, 60-70-80 ਸਾਲ ਦੇ ਹਰ ਰੋਜ਼ ਦੇ ਇੱਕ ਇੱਕ ਪਲ ਵਿੱਚ ਉਹਨਾਂ ਅਵਸਥਾਵਾਂ ਦੀ ਗੱਲ ਤੋਂ ਕਬੀਰ ਸਾਹਿਬ ਜਦੋਂ ਛੁੱਟ ਜਾਂਦੇ ਨੇ ਤਾਂ ਬੜੀ ਮੌਜ ਵਿੱਚ ਕਹਿੰਦੇ ਨੇ ਬੌਰ ਹਮ ਕਾਹੇ ਆਵੇਂਗੇ। ਮੈਨੂੰ ਗੱਲ ਗੱਲ 'ਤੇ ਕ੍ਰੋਧ ਨਹੀਂ ਕਰਨਾ ਪੈਂਦਾ, ਕਬੀਰ ਸਾਹਿਬ ਕਹਿੰਦੇ ਮੈਨੂੰ ਲੋਭ ਨਹੀਂ ਕਰਨਾ ਪੈਂਦਾ, ਮੈਨੂੰ ਲੋਕਾਂ ਨਾਲ ਮਜ਼ਹਬੀ ਵਿਤਕਰੇ ਨਹੀਂ ਕਰਨੇ ਪੈਂਦੇ, ਹਿੰਦੂ ਹੈ ਮੁਸਲਮਾਨ ਹੈ ਸਿੱਖ ਹੈ ਈਸਾਈ ਹੈ ਦਲਿਤ ਹੈ ਰਵਦਾਸੀ ਹੈ, ਇਹ ਨਹੀਂ ਕਹਿਣਾ ਪੈਂਦਾ। छूत छात नहीं करनी पैंदी। सारयां दे विच मैनूं रब जी नज़र आने शुरू हो गए ने। आवेंगे दा मतलब फ्यूचर टेंस विच नहीं है। कह रहे ने बौरम काहे आवेंगे, असी नहीं आंदे हाँ, मीन्स मन दी ओ वाली अवस्था जिहदे च मन निज कारिच चला गया है, मन टिक गया है, मन ने रब जी नूं अंदरों देख लिया है। आप नड़े गिरवान में सिर नीवा कर वेखण दी जात सीख ली है, बस आवने जावने तो छुट गया। मरण तो बाद वाले आवन जाण दी मैं गल नहीं कर रहा, मैं गल बार बार कोट के करांगा। लेकिन जो तुसी आमने जामने दी अवस्था च पैंदे आ, ऐ जींदे जी असी नरक च पए हुए हाँ। अमेरिका विच इंग्लिश दे विच लैक्चर ते बहसा हुंदियां पईयां ने मरण तो बाद हैल और हैवन दे बारे। गुरु नानक साहब कहंदे ने तू एट प्रेजेंट अपनी अवस्था बारे सोच, तू अपना हैल और हैवन हुने इत्थे क्रिएट किया है, मरण तो बाद वाले हैल हैवन की गल करना है। सो आवेंगे दा उच्चारण, गे ता है लफज लिखिया होया पर मतलब है असी नहीं आउंदे हाँ। जे आउंदे नहीं हाँ ते जाउंदे भी नहीं हाँ। बौर हम काहे आवेंगे, लेकिन जो आंदे जाउंदे ने ओ कुदरत दे नियम दे रजा तो उलट जींदे ने, ता आमने जामने बढ़ता उन्हां दा। पर मैं रजा हुक्म नियम सिस्टम विच रहिंदा, इस करके हुक्मे बूझ समावेंगे। मैं कुदरत दे हुक्म नियम सिस्टम नूं समझदा, हुक्म नियम सिस्टम विच है रब जी किसी दी गलती देख के सज़ा नहीं देंदे, तू ही कुदरत दा एक नियम सिख, हुक्म सिस्टम मैसेज सिख, किसी नूं दी गलती दी सज़ा ना दिया कर, रब जी माफ़ कर देंदे ने, क्रोध नहीं करते ने। जिमें आज अचानक बारिश तूफानी आ गई तो अमेरिका च लोग की आम तौर पर कहते हैं आई थिंक टूडे गॉड इज़ क्रेजी, रब नहीं करा रहा है बारिश तूफान, रब जी नहीं कराते ने ये स्नो पवाण के काम और सुनामी लियाण के काम, ये रब जी नहीं करते ने। इस सृष्टि के नियमों के विचकार मनुख जितनी गड़बड़ करता है, मनुख एनवायरमेंटल जितनी गड़बड़ करता है, जितना पोल्यूशन खिलारदा है, उस दे साबदे नाले सब कुछ होंदा है। सृष्टि के सारे नियम ने इन्हां नियमों के विच मनुख नूं समझाया है कि तू चौथी मंजिल तो छाल मारेगा तेरी लत टुट जाएगी, पर इसे नियम नूं सीख के चोर की करता है वो सन लगा के या रस्सी लगा के उतर जाता है, डाइव कर जाता है, वो नियम का मिसयूज़ करता है, पर आया हक जो लैन गया सी। इस तरह कबीर साहब कहते ने जेकर कोई मनुख माड़ा काम करता है वो उस दे मन ने बचपन तो काचा तन मंदे ख्यालों वाले अवगुणी ख्यालों वाले सटैनिक डीमनस दी थॉट वाले मंदे ख्याल शैतानियत वाले कट्ठे किते हुए ने। जदों बच्चा देखता मेरा प्यो मेरी माँ नूं गल गल ते गुस्सा करता है, बच्चे ने यह शैतानियत प्यो कोलों कट्ठी कर ली। माँ नूं देखता मेरी दादी नूं बुरा भला कहती है, सामने यही यही करती है, अदरवाइज कहती है सेवा करनी चाहिए है, पर जो ही पापा घरों जाते ने यह दादी दे कमरे च वड़दी नहीं, बच्चे ने यह वाली शैतानियत भी लै ली। इस तरह असी चारों पासों जिहड़े संस्कार मंदे वाले लैंदे हाँ, इस साडा नरक बनाते हाँ असी आप, असी इस दलदल विच डुबदे जाते हाँ, दलदल तो बाहर निकलिया नहीं जा सकता, जितना पैर मारो उतना अंदर जाते जाते हैं। सो कबीर साहब आज बड़ी उच्ची अवस्था बयान कर रहे ने। कबीर साहब कहते ने मैं काम क्रोध लोभ मोहंकार आशा निंदा चुगली होमे झूठ, ऐसे जितने भी शैतान मनु सतांदे सी ना, ਮੈਂ ਇਹਨਾਂ ਨੂੰ ਸ਼ੈਤਾਨ ਦੇ ਬਦਲੇ ਮਨ ਨੂੰ ਸਮਝਾ ਲਿਆ। ਹੁਣ ਇਹ ਨਾ ਮੇਰੇ ਘਰ ਦੇ ਬਾਹਰ ਬੂਹੇ 'ਤੇ ਖੜ੍ਹੇ ਰਹਿੰਦੇ ਨੇ, ਮੈਂ ਵਿਹਲਾ ਨਹੀਂ ਹਾਂ। ਜਿਵੇਂ ਸਾਡਾ ਬੱਚਾ ਪਹਿਲਾਂ ਖੇਡਦਾ ਸੀ, ਸਾਡਾ ਬੱਚਾ ਪਹਿਲਾਂ ਪੜ੍ਹਦਾ ਨਹੀਂ ਸੀ, ਪਰ ਬੱਚੇ ਨੂੰ ਅੱਜ ਸਮਝ ਆ ਗਿਆ ਮੇਰਾ ਐਗਜ਼ਾਮ ਹੈ, ਮੈਂ ਆਪਣੀ ਪੜ੍ਹਾਈ ਕਰਨੀ ਹੈ। ਉਹਦੇ ਜਿਹੜੇ ਸਾਥੀ ਨੇ ਉਹ ਆ ਨਾ ਬਾਹਰ ਖੇਡਣੇ ਚਲਦੇ ਆ। ਬੱਚਾ ਮਾਂ ਪਿਓ ਨੂੰ ਖੁਸ਼ ਕਰਨ ਵਾਸਤੇ ਨਹੀਂ ਪੜ੍ਹ ਰਿਹਾ, ਬੱਚੇ ਨੂੰ ਆਪਣਾ ਫਰਜ਼ ਸਮਝ ਆ ਗਿਆ ਨਾ। ਬੱਚਾ ਉਹਨਾਂ ਨੂੰ ਕਹਿੰਦਾ ਅਭੀ ਮੈਂ ਬਿਜ਼ੀ ਹੂੰ, ਮੈਂ ਪੜ੍ਹ ਰਹਾ ਹੂੰ, ਮੈਨੇ ਨਹੀਂ ਖੇਡਣੇ ਜਾਣਾ। ਬੱਚਾ ਕਹਿੰਦਾ ਨਾ ਇੰਜ ਕਬੀਰ ਸਾਹਿਬ ਵਾਲੀ ਅਵਸਥਾ ਦੱਸ ਰਹੇ ਨੇ। ਜਦੋਂ ਇਹ ਵਾਲੀ ਅਵਸਥਾ ਬਣ ਜਾਂਦੀ ਨਾ ਸਤਿਗੁਰ ਦੀ ਮੱਤ ਲੈ ਕੇ, ਤਾਂ ਸ਼ੈਤਾਨ ਬਾਹਰ ਖੜ੍ਹੇ ਰਹਿੰਦੇ ਨੇ, ਖੜ੍ਹੇ ਰਹੋ ਮੈਂ ਅਭੀ ਵਿਹਲਾ ਨਹੀਂ ਹੂੰ। ਇਹਨੂੰ ਕਹਿੰਦੇ ਨੇ ਧਰਮ, ਇਹਨੂੰ ਕਹਿੰਦੇ ਨੇ ਆਪਣੀ ਜ਼ਿੰਦਗੀ ਦਾ ਫਰਜ਼ ਪਛਾਣਨਾ। ਅਸੀਂ ਫਰਜ਼ ਪਛਾਣਿਆ ਨਹੀਂ, ਅਸੀਂ ਧਰਮ ਦੀਆਂ ਉਤਲੀਆਂ ਉਤਲੀਆਂ ਗੱਲਾਂ ਪਕੜਨੀਆਂ, ਇੱਕ ਦੂਜੇ ਦੇ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ। ਰਿਚੁਅਲਿਸਟਿਕ ਪ੍ਰੈਕਟਿਸ ਤੁਸੀਂ ਮੇਰੇ ਵਾਂਗੂ ਨਹੀਂ ਕਰਦੇ, ਉਹ ਉਹਨਾਂ ਵਾਂਗੂ ਨਹੀਂ ਕਰਦੇ। ਰੱਬ ਦਾ ਨਾਂ ਉਹ ਰਾਮ ਲੈਂਦੇ ਨੇ, ਉਹ ਅੱਲਾ ਲੈਂਦੇ ਨੇ, ਉਹ ਖੁਦਾ ਲੈਂਦੇ ਨੇ। ਇਸ ਤਰੀਕੇ ਨਾਲ ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਹੈ, ਕੋਈ ਸੇਵੇਂ ਗੁਸਈਆਂ, ਕੋਈ ਰੱਬ ਦੇ ਨਾਂ ਉੱਤੇ, ਰੱਬ ਦੇ ਧਾਰਮਿਕ ਸਥਾਨ ਬਣਾ ਬਣਾ ਕੇ, ਧਾਰਮਿਕ ਸਥਾਨਾਂ ਉੱਤੇ ਅਤੇ ਰਿਚੁਅਲਸ ਉੱਤੇ ਮਨੁੱਖ ਲੜ ਪਿਆ। ਕਹੋ ਨਾਨਕ ਜੀ ਨੂੰ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ, ਜਿਸਨੇ ਰੱਬੀ ਨਿਯਮ ਅਨੁਸਾਰ ਆਪਣੇ ਆਪ ਨੂੰ ਜੀਵਨ ਜੀਵਿਆ ਉਹ ਧਰਮ ਜੀ ਰਿਹਾ। ਪਰ ਅਸੀਂ ਉਹ ਤਾਂ ਸਿੱਖਿਆ ਹੀ ਨਹੀਂ। ਇਹ ਕੱਲ੍ਹ ਹੀ ਮੈਂ ਸੁਣਿਆ ਕਿ ਪਿਓ ਦੇ ਬਾਰੇ ਬੱਚੇ ਡਾਕਟਰ ਕੋਲ ਜਾਂਦੇ ਨੇ, ਕਹਿੰਦੇ ਨੇ ਸਾਡੇ ਪਿਤਾ ਜੀ ਨੂੰ ਨਾ ਬੜੀ ਠੰਡ ਲੱਗਦੀ ਹੈ। ਡਾਕਟਰ ਨੇ ਸਮਝਾਇਆ ਵੈਸੇ ਇੰਨੀ ਖਾਸ ਠੰਡ ਨਹੀਂ ਹੈ, ਤੁਹਾਨੂੰ ਲੱਗ ਰਹੀ ਹੈ। ਮੈਂ ਚੈੱਕ ਕੀਤਾ ਹੈ ਕਿ ਠੰਡ ਖਾਸ ਨਹੀਂ ਹੈ ਔਰ ਤੁਹਾਨੂੰ ਕਮਜ਼ੋਰੀ ਵੀ ਕੋਈ ਨਹੀਂ ਹੈ। ਇਹਨਾਂ ਸਿਰਫ ਮਨ ਦੀ ਅਵਸਥਾ ਹੈ, ਮਹਿਸੂਸ ਕਰਨ ਦੀ ਗੱਲ ਹੈ। ਤੁਸੀਂ ਠੰਡ ਮਹਿਸੂਸ ਨਾ ਕਰੋ, ਤੁਸੀਂ ਮਹਿਸੂਸ ਕਰੋ ਕਿ ਗਰਮੀ ਹੈ ਅਤੇ ਬਸ ਮਨ ਦੀ ਅਵਸਥਾ ਹੋ ਜਾਏਗੀ ਇੰਝ, ਤਾਂ ਤੁਹਾਨੂੰ ਠੰਡ ਨਹੀਂ ਲੱਗੇਗੀ। ਤਿੰਨ ਦਿਨਾਂ ਬਾਅਦ ਪੁੱਤਰ ਵਾਪਸ ਆਇਆ, ਡਾਕਟਰ ਸਾਹਿਬ ਡਾਕਟਰ ਸਾਹਿਬ ਸਰਦੀਆਂ ਦੇ ਦਿਨਾਂ 'ਚ ਮੇਰੇ ਪਾਪਾ ਜੀ ਨੂੰ ਲੂ ਲੱਗ ਗਈ ਹੈ। ਠੀਕ ਨਹੀਂ ਨਾ ਸਮਝੀ ਗੱਲ, ਸਰਦੀਆਂ 'ਚ ਵੀ ਕਦੇ ਲੂ ਲੱਗੀ? ਗੱਲ ਨੂੰ ਠੀਕ ਸਮਝਿਆ ਹੀ ਨਹੀਂ। ਜੇ ਡਾਕਟਰ ਪੁੱਛ ਰਿਹਾ ਤੁਮਨੇ ਦਵਾ ਲੀ ਥੀ, ਕਹਿੰਦਾ ਹਾਂ, ਕਹਿੰਦਾ ਦਵਾ ਕੋ ਤੁਮਨੇ ਢੱਕਣ ਖੋਲ ਕੇ ਪੀਆ ਥਾ, ਕਹਿੰਦਾ ਨਹੀਂ ਦਵਾ ਕੇ ਬਾਹਰ ਲਿਖਾ ਹੋਇਆ ਢੱਕਣ ਬੰਦ ਰੱਖਣਾ ਹੈ। ਫਿਰ ਡਾਕਟਰ ਪੁੱਛਦਾ ਪੀਲੀ ਥੀ, ਕਹਿੰਦਾ ਨਹੀਂ ਲਾਲ ਥੀ। ਡਾਕਟਰ ਪੁੱਛ ਰਿਹਾ ਵੀ ਦਵਾ ਪੀਤੀ ਸੀ, ਪੀਲੀ ਥੀ, ਕਹਿੰਦਾ ਨਹੀਂ ਲਾਲ ਥੀ। ਇੰਜ ਅਸੀਂ ਧਰਮ ਪੜ੍ਹਿਆ ਹੈ, ਕਿਤਨੇ ਅਫਸੋਸ ਦੀ ਗੱਲ ਹੈ। ਸਾਨੂੰ ਸਮਝ ਹੀ ਨਹੀਂ ਆ ਰਹੀ। ਅਸੀਂ ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ, ਜਿਤ ਆਹਰ ਜਗ ਉਧਰੈ ਵਿਰਲਾ ਬੁੱਝੈ ਕੋਈ, ਉਸ ਪਾਸੇ ਕੰਮ ਨਹੀਂ ਕਰ ਰਿਹਾ। ਗੈਸ ਦਾ ਚੁੱਲ੍ਹਾ ਸਿਲੰਡਰ ਖਤਮ ਹੋ ਜਾਂਦਾ, ਇੱਕ ਦੇ ਚਾਰ ਲਿਆਉਣ ਨੂੰ ਹਿੰਮਤ ਹੈ, ਉਸ ਪਾਸੇ ਪੂਰੀ ਮਿਹਨਤ। ਅਸੀਂ ਆਪਣੇ ਚਾਰੋਂ ਪਾਸੇ ਜਿਤਨੇ ਕੰਡੇ ਪੈਦਾ ਹੋ ਗਏ ਨੇ, ਕਮ ਅਜ਼ ਕਮ ਉਹ ਕੰਡੇ ਹਟਾ ਸਕਦੇ ਹਾਂ ਔਰ ਫੁੱਲ ਖਿਲਾਰ ਸਕਦੇ ਹਾਂ। ਅਸੀਂ ਬੜੀ ਹੀ ਸੰਜੀਦਾ ਗੱਲ ਕਰ ਰਹੇ ਹਾਂ, ਤੁਹਾਡੇ ਵਾਸਤੇ ਨਵੀਂ ਨਹੀਂ ਹੋਣੀ। ਲੇਕਿਨ ਜਿਹੜਾ ਦੁੱਖ ਸਾਨੂੰ ਚਮੜਿਆ ਹੋਇਆ ਉਹ ਪੁਰਾਣਾ ਹੈ, ਇਹ ਨਹੀਂ ਸਾਨੂੰ ਛੱਡ ਰਿਹਾ। ਇਸ ਕਰਕੇ ਅਸੀਂ ਕਬੀਰ ਸਾਹਿਬ ਕੋਲੋਂ ਅੱਜ ਪੁੱਛ ਰਹੇ ਹਾਂ। ਕਬੀਰ ਸਾਹਿਬ ਆਪਣੀ ਪ੍ਰੈਜ਼ੈਂਟ ਦੀ ਅਵਸਥਾ ਸਮਝਾ ਰਹੇ ਨੇ। ਮੈਂ ਗੱਲ ਕਰ ਰਿਹਾ ਸੀ ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ, ਜਿਤ ਆਹਰ ਜਗ ਉਧਰੈ ਵਿਰਲਾ ਬੂਝੈ ਕੋਏ। ਅਸੀਂ ਇਹਦੇ ਆਹਰ ਦੀ ਗ੍ਰਾਮਰ ਨੂੰ ਪੜ੍ਹਿਆ ਨਹੀਂ, ਤਿੰਨੋਂ ਆਹਰ ਦੇ ਗਰਾਮਰ ਅਲੱਗ ਅਲੱਗ ਹੈ, ਇੱਕ ਦੇ ਆਹਰ ਦੇ ਰਾਰੇ ਨੂੰ ਔਂਕੜ ਲੱਗੀ ਹੈ, ਇੱਕ ਦੇ ਆਹਰ ਦੇ ਰਾਰੇ ਨੂੰ ਔਂਕੜ ਨਹੀਂ ਲੱਗੀ, ਇੱਕ ਦੇ ਆਹਰ ਨੂੰ ਸਿਆਰੀ ਰਾਰੇ ਨੂੰ ਲੱਗੀ ਹੋਈ ਹੈ। ਇਹ ਅਸੀਂ ਕਦੀ ਵਿਚਾਰਦੇ ਨਹੀਂ, ਪੜ੍ਹਦੇ ਨਹੀਂ, ਸਿਰਫ ਅਖੰਡ ਪਾਠ ਦਾ ਭੋਗ ਪਵਾ ਕੇ ਅਸੀਂ ਖੁਸ਼ ਰਹਿੰਦੇ ਹਾਂ। ਅਖੰਡ ਪਾਠ ਵਾਸਤੇ ਪੈਸੇ ਭੇਜ ਕੇ ਹੁਕਮਨਾਮਾ ਮੰਗਾ ਲੈਂਦੇ ਹਾਂ, ਰੁਮਾਲਾ ਭੇਜ ਕੇ ਖੁਸ਼ ਹੋ ਜਾਂਦੇ ਹਾਂ। ਸਮਝਦੇ ਨਹੀਂ, ਲੇਕਿਨ ਜਦੋਂ ਵੀ ਸਾਡੇ ਜਿਹਾ ਕੋਈ ਮਨੁੱਖ ਆ ਕੇ ਕਹਿੰਦਾ ਗੁਰਬਾਣੀ ਨੂੰ ਸ਼ੁੱਧ ਪੜ੍ਹੋ, ਉਹਦੀ ਵਿਆਕਰਣ ਨੂੰ ਪੜ੍ਹੋ, ਤਾਂ ਇੱਕ ਬਾਬਾ ਜੀ, ਇੱਕ ਸੰਤ ਜੀ ਆ ਕੇ ਕਹਿੰਦੇ ਨੇ ਓਏ ਇਹ ਵਿਆਕਰਣ ਵਿਉਕਰਣ ਸਭ ਇਹ ਚੁੰਚ ਗਿਆਨ ਹੈ। ਹੁਣ ਉਹਨਾਂ ਨੂੰ ਪੁੱਛਿਆ ਜਾਏ ਕਿ ਜਦੋਂ ਅਸੀਂ ਇੱਕ ਮਾਂ ਦੇ ਨਾਲ ਗੱਲ ਕਰਦੇ ਹਾਂ, ਬੱਚੇ ਕੋ ਉਬਾਲ ਕੇ ਦੁੱਧ ਦੇਣਾ ਚਾਹੀਏ, ਅਨਪੜ੍ਹ ਮਾਂ ਬੱਚੇ ਨੂੰ ਉਬਾਲ ਦਿੰਦੀ ਹੈ? ਸਾਰੇ ਬੋਲੋ, ਮਾਂ ਬੱਚੇ ਨੂੰ ਉਬਾਲ ਦਿੰਦੀ ਹੈ ਜਾਂ ਦੁੱਧ ਉਬਾਲਦੀ ਹੈ? ਕੋਈ ਵੀ ਅਨਪੜ੍ਹ ਤੋਂ ਅਨਪੜ੍ਹ ਮਾਂ ਬੱਚੇ ਨੂੰ ਉਬਾਲਦੀ ਨਹੀਂ ਹੈ। ਜੋ ਇਹ ਡਾਕਟਰ ਕਹਿੰਦਾ ਬੱਚੇ ਕੋ ਉਬਾਲ ਕੇ ਦੁੱਧ ਦੇਣਾ ਚਾਹੀਏ, ਉਹ ਉਬਾਲ ਕੇ ਨੂੰ ਦੁੱਧ ਦੇ ਨਾਲ ਜੋੜਦੀ ਹੈ, ਕੌਮਾ ਲਗਾਉਂਦੀ ਹੈ, ਛੇਤੀ ਨਾਲ ਇੰਸਟੈਂਟਲੀ। ਕਿੱਥੋਂ ਪੜ੍ਹ ਕੇ ਆਈ? ਕਿੱਥੋਂ ਵੀ ਨਹੀਂ, ਸਿਰਫ ਵਿਵੇਕ ਬੁੱਧੀ ਲਗਾਈ, ਪ੍ਰੈਜੈਂਸ ਆਫ ਮਾਈਂਡ ਯੂਜ਼ ਕੀਤਾ, ਕੋਮਨ ਸੈਂਸ ਯੂਜ਼ ਕੀਤੀ। ਲੱਭਦੇ ਹਾਂ ਨਾ ਅਰਥ, ਆਪੇ ਹੀ ਲੱਭ ਲੈਂਦੇ ਹਾਂ ਨਾ। ਸਮੋਸਾ ਨਹੀਂ ਖਾਇਆ ਕਹਿੰਦਾ ਤਲਾ ਨਹੀਂ ਥਾ, ਜੂਤੇ ਕੇ ਨੀਚੇ ਕਾਂਟੇ ਕਿਉਂ ਚੁਭੇ ਕਹਿੰਦਾ ਤਲਾ ਨਹੀਂ ਥਾ। ਇਹ ਦੋਨੋਂ ਤਲਾ ਦਾ ਮਤਲਬ ਫਰਾਈਡ ਨਹੀਂ ਹੈ, ਲੱਭਣੇ ਆ ਨਾ ਅਰਥ, ਲੱਭਣੇ ਪੈਂਦੇ ਨਹੀਂ ਨੇ। ਇੱਕਦਮ ਜਿਹੜੀ ਵਿਵੇਕ ਬੁੱਧੀ ਕੰਮ ਕਰਦੀ ਹੈ ਕਿ ਉੱਥੇ ਤਲਾ ਦਾ ਮਤਲਬ ਬੂਟ ਦਾ ਸੋਲ ਹੈ, ਇੱਥੇ ਤਲਾ ਦਾ ਮਤਲਬ ਸਮੋਸਾ ਫਰਾਈ ਹੈ, ਉੱਥੇ ਤਾਂ ਅਸੀਂ ਇਹ ਗੱਲਾਂ ਸਮਝ ਲੈਂਦੇ ਹਾਂ। ਅਤੇ ਧਰਮ ਦੀ ਗੱਲ ਪੜ੍ਹ ਕੇ ਸੱਚ ਦੇ ਨੇੜੇ ਪਹੁੰਚ ਸਕਦੇ ਹਾਂ, ਸੱਚ ਦੀ ਗੱਲ ਸਮਝ ਆ ਸਕਦੀ ਹੈ। ਉੱਥੇ ਸਾਨੂੰ ਉਹ ਵਾਲੇ ਬਾਬਾ ਜੀ ਪਸੰਦ ਨੇ ਜਿਹੜੇ ਕਹਿਣ ਇੱਕ ਲਫਜ਼ ਨੂੰ 108 ਵਾਰੀ ਰਟਨ ਕਰਿਆ ਕਰੋ, ਇਹ ਤੁਸੀਂ ਮਾਲਾ ਇੰਨੀ ਵਾਰੀ ਫੇਰ ਲਿਆ ਕਰੋ, ਬਸ ਜੀ ਇੰਝ ਹੋ ਜਾਏਗਾ, ਤੁਹਾਡਾ ਪਾਰ ਉਤਾਰਾ ਹੋ ਜਾਏਗਾ, ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੜ੍ਹਨ ਦਾ ਮਾਤਮ ਮਿਲ ਜਾਏਗਾ। ਅਸੀਂ ਇਹਨਾਂ ਗੱਲਾਂ 'ਚ ਗੁਆਚੇ ਰਹਿੰਦੇ ਹਾਂ, ਅਸੀਂ ਸੱਚ ਨੂੰ ਹੀ ਤਾਂ ਸਿੱਖਿਆ ਕਰੀਏ ਨਾ। ਇਤਨੀ ਮਿਹਨਤ ਕੀਤੀ ਗਈ ਹੈ, ਕਬੀਰ ਸਾਹਿਬ ਦੀ ਬਾਣੀ ਸਾਡੇ ਕੋਲ ਪਹੁੰਚਾਈ ਗਈ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ। ਪੰਡਰਪੁਰ ਦੇ ਨਾਮਦੇਵ ਜੀ, ਅਸੀਂ ਕਿੱਥੇ ਜਾਣਾ ਸੀ ਪੰਡਰਪੁਰ, ਕਿੱਥੋਂ ਪੜ੍ਹਨਾ ਸੀ? ਉਹਨਾਂ ਦੀ ਬਾਣੀ ਲੈ ਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਪਾ ਕੇ ਦਿੱਤੀ, ਗੁਰੂ ਨਾਨਕ ਸਾਹਿਬ ਲੈ ਕੇ ਆਏ, ਫਰੀਦ ਜੀ ਦੀ ਬਾਣੀ, ਰਵਿਦਾਸ ਜੀ ਦੀ ਬਾਣੀ, ਸਾਰਿਆਂ ਦੀ ਬਾਣੀ ਇਕੱਤਰਿਤ ਕਰਕੇ ਸਾਰੀ ਮਨੁੱਖ ਜਾਤ ਵਾਸਤੇ, ਕੁਦਰਤ ਕੇ ਸਭ ਬੰਦਿਆਂ ਵਾਸਤੇ ਸਾਨੂੰ ਇਕੱਠੀ ਕਰਕੇ ਦਿੱਤੀ। ਉਹਦੇ 'ਚੋਂ ਜੀਵਨ ਜਾਤ ਸਿੱਖੀਏ। ਅੱਜ ਦਾ ਜਿਹੜਾ ਸ਼ਬਦ ਹੈ, ਇਹ ਸ਼ਬਦ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ 1102 ਅੰਗ 'ਤੇ ਮਿਲਦਾ, ਉੱਥੇ ਸੁਸ਼ੋਭਿਤ ਹੈ, ਔਰ ਇਸ ਸ਼ਬਦ ਦਾ ਰਹਾਉ ਹੈ, ਬੌਰ ਹਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਤਿਸੈ ਕਾ, ਹੁਕਮ ਹੈ ਬੂਝ ਸਮਾਵੇਂਗੇ। ਜਿਹੜੇ ਲੋਕ ਪਲ ਪਲ ਜੰਮਦੇ ਮਰਦੇ ਪਏ ਨੇ ਆਤਮਕ ਮਾਨਸਿਕ, ਉਹ ਕੁਦਰਤ ਦੇ ਨਿਯਮ ਦੇ ਉਲਟ ਜੀਂਦੇ ਨੇ, ਪਰ ਉਸ ਹੁਕਮ ਨਿਯਮ ਸਿਸਟਮ ਨੂੰ ਸਮਝ ਕੇ ਮੈਂ ਉਹਦੇ 'ਤੇ ਬਰਕਰਾਰ ਰਹਿੰਦਾ, ਆਪਣਾ ਦਿਲ ਰੋਜ਼ ਵਾਚਦਾ ਰਹਿੰਦਾ, ਬੌਰਮ ਕਾਹੇ ਆਵੇਂਗੇ। ਪਰ ਤਨ ਪਰ ਧਨ ਪਰ ਕੀ ਨਿੰਦਾ, ਪਰ ਅਪਵਾਦ ਨਾ ਛੂਟੈ। ਸਾਨੂੰ ਆਏ ਦਿਨ ਵਿਹਲ ਹੈ ਲੋਕਾਂ ਦੇ ਬਾਰੇ ਗੱਲ ਕਰਨ ਦੀ, ਲੋਕਾਂ ਦੀ ਨਿੰਦਾ ਕਰਨ ਦੀ। ਲੋਕਾਂ ਦੇ ਵਿਆਹ 'ਤੇ ਲੜੀਆਂ ਸੋਨੇ ਦੀਆਂ ਕਿਤਨੀਆਂ ਪਈਆਂ ਮਿਲਣੀ ਵੇਲੇ, ਇਹਨਾਂ ਦੀ ਵੇਲ ਹੈ ਸਾਡੇ ਕੋਲ, ਉਹਨਾਂ ਨੇ ਕਾਰ ਕਿਹੜੀ ਦਿੱਤੀ, ਰੋਟੀ ਵੇਲੇ ਕਿਤਨੀਆਂ ਡਿਸ਼ਿਜ਼ ਬਣੀਆਂ, ਇਹਦੀ ਵੇਲ ਹੈ ਸਾਡੇ ਕੋਲ। ਸਾਡੇ ਘਰ ਬੱਚੇ ਦਾ ਵਿਆਹ ਹੋਵੇ, 8-8 ਮਹੀਨੇ ਅਸੀਂ ਕੱਪੜਿਆਂ ਦੀ ਐਮਬਰਾਇਡਰੀ ਅਤੇ ਜੁਲਰੀ ਬਣਾਉਣ ਦੀ ਸਾਡੇ ਕੋਲ ਵੇਲ ਹੈ, ਉਹਨੂੰ ਖੋਲ੍ਹ ਖੋਲ੍ਹ ਕੇ ਰਿਸ਼ਤੇਦਾਰਾਂ ਨੂੰ ਦਿਖਾਉਣ ਦੀ ਸਾਡੇ ਕੋਲ ਵੇਲ ਹੈ, ਪਰ ਜਿੱਤ ਆਰ ਜਗ ਉਧਰੈ ਵਿਰਲਾ ਬੂਝੇ ਕੋਈ, ਉਹਦੀ ਵੇਲ ਸਾਡੇ ਕੋਲ ਬਿਲਕੁਲ ਨਹੀਂ ਹੈ, ਅਸੀਂ ਬਹੁਤ ਬਿਜ਼ੀ ਹਾਂ। ਇੱਕ ਬੰਦਾ, ਉਹਨੂੰ ਚਾਰ ਬੰਦੇ ਪਕੜ ਕੇ ਮਾਰ ਰਹੇ ਨੇ, ਨਾ ਉਹਦਾ ਰੱਖ ਲਓ ਭੋਂਦੂ, ਕੋਈ ਤੁਹਾਡੇ 'ਚੋਂ ਦਰਦ ਰੱਖਣ ਵਾਲਾ ਉਹਨੂੰ ਜਾ ਕਹਿੰਦਾ, ਅਵੇ ਭੋਂਦੂ ਤੇਰੇ ਕੋਲ ਚਾਰ ਬੰਦੇ ਮਾਰ ਰਹੇ ਹੈ ਔਰ ਤੂੰ ਹੱਸ ਰਿਹਾ। ਕਹਿੰਦਾ, ਇਹ ਮੇਰੇ ਕੋਲ ਚੰਦੂ ਸਮਝ ਰਿਹਾ, ਮੈਂ ਚੰਦੂ ਹੈ ਹੀ ਨਹੀਂ, ਉਹ ਮਾਰ ਤਾਂ ਤੈਨੂੰ ਪੈ ਰਹੀ ਹੈ। ਇੰਜ ਅਸੀਂ ਸਾਰੇ ਆਪਣੇ ਆਪ ਨੂੰ ਸਮਝ ਰਹੇ, ਮੈਨੂੰ ਥੋੜ੍ਹਾ ਨਾ ਪੈ ਰਹੀ ਹੈ। ਦਿਸ ਇਜ਼ ਕਾਲਡ ਇਨ ਇੰਗਲਿਸ਼ ਇਨਵਿੰਸੀਬਲ। ਟੀ ਵੀ ਪੇ ਦੇਖ ਰਹੇ ਹਾਂ, ਐਸੇ ਹੋ ਗਿਆ, ਉਸਕੀ ਬੇਟੀ ਕੋ ਲੂਟ ਲਿਆ, ਵਹਾਂ ਪਰ ਇੱਜ਼ਤ ਲੂਟ ਲਈ, ਵਹਾਂ ਪਰ ਮਾਸਟਰ ਨੇ ਲੜਕੀ ਕੀ ਇੱਜ਼ਤ ਲੂਟ ਲਈ, ਵਹਾਂ ਪਰ ਐਸੇ ਹੋ ਗਿਆ, ਵਹਾਂ ਪਰ ਦਾਜ ਪਰ ਐਸੇ ਜਲਾ ਦੀਆ, ਵਹਾਂ ਪਰ ਲੜਕੇ ਵਾਲੋ ਕੋ ਐਸੇ ਕਰ ਦੀਆ, ਵਹਾਂ ਪਰ ਇਹ ਹੋ ਗਿਆ ਹੋ ਗਿਆ। ਇਨਵਿੰਸੀਬਲ ਹਮਕੋ ਨਹੀਂ ਹੁਆ ਸ਼ੁਕਰ। ਕਿਸੇ ਦੀ ਬੱਚੀ ਦੇ ਨਾਲ ਗਲਤ ਕੰਮ ਹੋ ਰਿਹਾ ਨਾ, ਸਾਡੀ ਬੱਚੀ ਨਾਲ ਹੋ ਰਿਹਾ ਹੈ। ਕਿਸੇ ਵੀ ਜਗ੍ਹਾ ਦਾਜ ਦੇ ਨਾਂ ਹੇਠਾਂ ਗਲਤ ਮਿਸਯੂਜ਼ ਕਰਕੇ ਮੁੰਡੇ ਵਾਲਿਆਂ ਨੂੰ ਤੰਗ ਕੀਤਾ ਜਾ ਰਿਹਾ, ਸਾਡੇ ਮੁੰਡੇ ਨੂੰ ਤੰਗ ਕੀਤਾ ਜਾ ਰਿਹਾ ਹੈ। ਕਿਸੇ ਦੀ ਮਾਂ ਨੂੰ ਗਲੀਆਂ ਵਿੱਚ ਰੋਲਿਆ ਜਾ ਰਿਹਾ, ਸਾਡੀ ਮਾਂ ਨੂੰ ਰੋਲਿਆ ਜਾ ਰਿਹਾ ਹੈ। ਕਿਸੇ ਦੇ ਪਿਤਾ ਨੂੰ ਆਪਣਾ ਮਕਾਨ ਬਣਾਉਣ ਤੋਂ ਬਾਅਦ ਨੂੰਹ ਪੁੱਤਰ ਖੋਹ ਲੈਂਦੇ ਨੇ, ਸਾਡੇ ਪਿਤਾ ਦਾ ਮਕਾਨ ਖੋਇਆ ਜਾ ਰਿਹਾ ਹੈ। ਇਹ ਸਾਰੀਆਂ ਗੱਲਾਂ ਅਸੀਂ ਕਹਿ ਰਹੇ, ਮੈਂ ਤਾਂ ਚੰਦੂ ਹੈ ਹੀ ਨਹੀਂ। ਕਿਤਨੇ ਮਕਾਰ ਹਾਂ ਅਸੀਂ। ਐਵੇ ਪਰ ਤਨ ਪਰ ਤਨ ਪਰ ਤੀ ਨਿੰਦਾ, ਪਰ ਅਪਵਾਦ ਨਾ ਛੂਟੈ। ਅਪਵਾਦ ਹੁੰਦਾ ਝਗੜਾ, ਮੇਰੇ ਮਾਨਸਿਕ ਅਵਸਥਾ ਤੋਂ ਇਹ ਝਗੜਾ ਨਹੀਂ ਮੁੱਕ ਰਿਹਾ, ਮੈਂ ਲੋਕਾਂ ਦੀਆਂ ਗੱਲਾਂ ਕਰਦਾ ਰਹਿੰਦਾ, ਇੰਨਾ ਵਿਹਲਾ ਮੈਂ। ਇਹਨੂੰ ਗੁਰੂ ਸਾਹਿਬ ਬਾਣੀ 'ਚ ਆਵਾਗਮਨ ਕਹਿੰਦੇ। ਪਰ ਤਨ ਪਰ ਤਨ ਪਰ ਕੀ ਨਿੰਦਾ, ਪਰ ਅਪਵਾਦ ਨਾ ਛੂਟੈ। ਆਵਾਗਮਨ ਹੋਤ ਹੈ ਫੁੰਨ ਫੁੰਨ, ਹਰ ਪਲ ਬਾਰ ਬਾਰ ਹੋ ਰਿਹਾ ਹੈ ਮੇਰਾ ਆਵਾਗਮਨ। ਪਰ ਤਨ ਪਰ ਪਰ ਕੀ ਨਿੰਦਾ, ਪਰ ਅਪਵਾਦ ਨਾ ਛੂਟੇ, ਇਸ ਅਵਸਥਾ ਨੂੰ ਕਹਿੰਦੇ ਨੇ ਆਵਾਗਮਨ ਹੋਤ ਹੈ ਫੁੰਨ ਫੁੰਨ। ਇਹ ਅਪਵਾਦ ਨਾ ਛੂਟੇ, ਇਹ ਝਗੜਾ ਨਹੀਂ ਛੁੱਟਣਾ ਮੇਰੇ ਸੇ। ਇਸ ਝਗੜੇ ਤੋਂ ਛੁੱਟ ਗਏ, ਕਬੀਰ ਸਾਹਿਬ ਇਸ ਅਵਸਥਾ ਨੂੰ ਕਹਿੰਦੇ ਨੇ ਬੋਰਮ ਕਾਏ ਆਵੇਗੇ। ਇਹ ਕੁਦਰਤ ਦਾ ਨਿਯਮ ਸਮਝ ਲਿਆ, ਦੂਜਿਆਂ ਦੇ ਬਾਰੇ ਗੱਲਾਂ ਕਰਨੀਆਂ ਛੱਡ। ਵੇਲ ਕੱਢ ਬੰਦੇ ਖੋਜ ਦਿਲ ਹਰ ਰੋਜ਼, ਆਪਣੇ ਬਾਰੇ ਵੇਲ ਕੱਢ। ਨੋ ਮੈਡੀਟੇਸ਼ਨ ਇਜ਼ ਰਿਕੁਆਇਰਡ। ਕਿਹੜੀ ਮੈਡੀਟੇਸ਼ਨ ਰਿਕੁਆਇਰਡ ਹੈ? ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਏ, ਤੂੰ ਕੀ ਸਮਝਦਾ ਹਮੇਸ਼ਾ ਮੈਂ ਆਪਣਾ ਵਿਖਾਵਾ ਕਰਕੇ ਇੱਥੇ ਟਿਕਿਆ ਹੀ ਰਵਾਂਗਾ? ਵੱਧ ਤੋਂ ਵੱਧ ਪਤਾ ਕੀ ਹੋਏਗਾ, ਤੇਰੀ ਫੋਟੋ 'ਤੇ ਲਿਖ ਦੇਣਗੇ 1957 ਤੋਂ 1995। ਹੋਰ ਵੱਧ ਤੋਂ ਵੱਧ ਹੋ ਜਾਏਗਾ, ਤੇਰਾ ਨਾਂ ਰੱਖ ਦੇਣਗੇ, ਕਿਸੇ ਸੜਕ ਦਾ ਨਾਂ ਰੱਖ ਦੇਣਗੇ, ਭੁਪਿੰਦਰ ਸਿੰਘ ਮਾਰਗ। ਬਸ ਇਸ ਦੇ ਚੱਕਰ ਵਿੱਚ ਤੂੰ ਆਪਣਾ ਕੀਮਤੀ ਸਮਾਂ ਜ਼ਾਇਆ ਕਰ ਰਿਹਾ ਹੈ। ਇਹ ਆਵਾਗਮਨ ਹੋ ਰਿਹਾ, ਇਸ ਆਵਾਗਮਨ ਤੋਂ ਛੁੱਟ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਰਾਹੀਂ ਮਨੁੱਖ ਦੇ ਮਨ ਨੂੰ ਸਮਝਾਇਆ ਗਿਆ, ਮਨ ਨੂੰ ਸਿੱਧਾ ਕੀਤਾ ਗਿਆ। ਕਿਵੇਂ ਉਹ ਸਿੱਧਾ ਹੁੰਦਾ? ਅੱਬ ਤੋਂ ਬਿਮਲ ਪਏ ਘੱਟ ਹੀ ਮੈਂ। ਬਿਮਲ ਹੁੰਦਾ ਲੋਟਸ ਫਲਾਵਰ। ਹੁਣ ਮੈਨੂੰ ਮੇਰੇ ਹੀ ਮਨ ਦੀ ਅਵਸਥਾ ਇਹ ਬਣ ਗਈ ਹੈ। ਬਸ ਮਨ ਇਹ ਡੱਕੇ ਡੋਲੇ ਖਾਂਦਾ ਡੁੱਬਦਾ ਡੁੱਬ ਡੁੱਬ ਮਰੀਏ ਵਾਲੀ ਅਵਸਥਾ ਤੋਂ ਉੱਪਰ ਉੱਠ ਗਿਆ। ਲੋਕ ਸਮਝਦੇ ਨੇ ਧਰਤੀ ਤੋਂ ਹੀ ਉੱਪਰ ਉੱਠ ਗਿਆ, ਐਂਜ ਫਿਜ਼ੀਕਲੀ ਧਰਤੀ ਤੋਂ ਨਹੀਂ ਉੱਠ ਜਾਂਦੇ ਹਾਂ, ਮਨ ਕਰਕੇ ਉੱਠ ਜਾਂਦੇ ਹਾਂ ਨਾ, ਇਹਨੂੰ ਜੀਵਤਿਆਂ ਮਰ ਰਹੀਏ ਕਹਿੰਦੇ ਨੇ। ਸਾਡੀ ਨਾ ਇੱਕ ਮਨ ਦੀ ਮੱਕਾਰੀ ਹੈ। ਉਹ ਮੱਕਾਰੀ ਕੀ ਹੈ? ਮੈਂ ਸੁਣਿਆ ਸੀ ਕਿ ਇੱਕ ਬੰਦਾ ਸ਼ਰਾਬ ਪੀ ਕੇ ਨਸ਼ੇ ਵਿੱਚ ਨਾ अपनी घर की पहली मंजिल ते खड़ा सी, बालकनी तो थल्ले डिग पिया। जो ही डिगा ना, बड़े सारे लोग आ गए, उन्होंने पूछते हैं क्या हुआ है? वो ऐसा ऐसा अपने कपड़े चाड़ रहा सी और खड़ा हो रहा सी, भाई साहब क्या हुआ क्या हुआ है? कहता मुझे भी नहीं पता, मैं भी अभी अभी आया हूँ। असी सारे ना उस शराबीए वांगू होए पे हैं, मस्त। मैं तो अभी अभी आया हूँ, मुझे क्या पता, मैं तो बहुत शरीफ हाँ। सतसंग जी, कबीर साहब सानू अवस्था सिखा रहे ने, असी अवस्था जी सकते हाँ बिना किसी कर्म कांड और पाखंड तो, बिकना बिना चौकड़े मार के मेडिटेशन तो, सिर्फ अपने मन नू वाचना है। साड़ा मन ही सानू घुमाई फिरदा, मन ने ही साड़ा सारा गड़बड़ कीती है, इस करके पूरा गुरु ग्रंथ साहिब साढ़े मन नू सीधे राह पाता है। इस दे बारे सिद्ध योगी जड़े अखर यूज़ करते सी, कबीर साहब ने शब्द च यूज़ किए ने। सिद्धा योगियों नू भी ये गल समझ आ गई सी कि मन दा झगड़ा है सारा, लेकिन सिद्धा योगियों ने सोचा मन नू शून्य कर लवो, जीरो कर लवो। गुरु नानक साहब कहिंदे शून्य हो नहीं सकता, शून्य नहीं हो सकता, फुरने ही ना उठन, ख्याल ही ना आन, ये हो नहीं सकता। इस करके गुरु साहब कहिंदे ने मन तू जो स्वरूप है अपना मूल पछाण, मन हर जी तेरे नाल है गुरमती रंग माण, तू सतगुरु की मत लै लै फिर ना मन ना जिहड़ा सुत्ता होया सी ना जाग पेगा, मन ओही हो है बदल गया। बस मन जिहड़ा बदल गया ना, बदलन तो पहले नू जिहड़ा भरम सी ओह भरम कट गया। भरम की होंदा माधवे क्या कही है, भ्रम ऐसा जैसा मानी है होए ना तैसा। नरपत एक सिंघासन सोया, सुपने पिया भिखारी, असी सारे भिखारी बने हुए हैं, सानू निज करदा राज तखत मिलिया है, उहदे ते बैठना चाहते नहीं, और निज करदा राज तखत छड़ के बाहर भटक रहे हैं। नरपत एक सिंघासन सोया, सुते हुए सुपने पिया भिखारी, अच्छत राज बिछरत दुख पाया, सो गत पई हमारी। हम सारे ऐसे अपने निज घर दे राज तो टुटे होया, पर यह मन जे जाग पे, मन मेरे सतगुर के पाणा चल, फिर ये मन बन गया। ये मन फिर कहेगा आनंद पिया मेरी माए, सतगुरु मैं पाया, सतगुर तो पाया सह सीती, मन वजियां वधाइयां खुशियां खेड़ा। ये वाली अवस्था सानू सिखाई है, इस अवस्था नू रब नाल एकमिकता कहते हैं। मन की इस अवस्था नू ही सिर्फ चेंज करना है। ओ मन, तुसी कदी सुनिया कि एक बारी एक घोंसले दे अंदर पंछी अपने अंडे देते ने, इना अंडिया चो उना दा चूचा निकलता है, बच्चा निकलता है, वो बच्चे नू ना चारों पासे उहदे मम्मी पापा उड़ के दिखाते ने कि इंज इना परां दे नाल उड़ते ने, पर वो बच्चा देखता है, उड़ना चाहता है, घोंसले के किनारे ते आंदा है, थले दिखता पेड़ तो लैके थले तक 10-15 फुट इन्नी डूंगी जमीन है, मैं गिर जाऊंगा, फिर अपनी नेस्ट अंदर चला जाता है। बच्चे नू समझ नहीं है, बच्चे नू अपने पंखा बारे समझ नहीं है, देख रहे मेरे मम्मी पापा उड़ रहे ने, इन्हों दे पंख हन, फिर कोशिश करता है, फिर देख के डर जाता है, पंखा का पता नहीं है मेरे भी हन, बट हाउ टू यूज़ नहीं पता। उन्हें दोनों बड़ी ट्राई करते हैं, जब नहीं पता समझ आती ना बच्चे नू, ਇਹ ਪਤਾ ਕੀ ਕਰਦੇ ਨੇ, ਦੋਨੋਂ ਇੱਕੋ ਡਾਇਰੈਕਸ਼ਨ ਤੋਂ ਆ ਕੇ ਨਾ ਉਸ ਘੋਂਸਲੇ ਨੂੰ ਨਾ ਜ਼ੋਰ ਦੀ ਨਾ ਇਸ ਪਾਸੇ ਚੁੰਝ ਮਾਰ ਕੇ ਇਮਬੈਲੈਂਸ ਕਰਕੇ ਘੋਂਸਲੇ ਨੂੰ ਪੁੱਠਾ ਕਰ ਦਿੰਦੇ ਨੇ। ਉਹ ਬੱਚਾ ਉਹਦੇ ਤੋਂ ਜਿਉਂ ਹੀ ਡਿੱਗਦਾ ਹੈ ਨਾ, ਇਹਨੇ ਡਰ ਦੇ ਨਾਲ ਫੜਫੜਾਉਂਦਾ, ਪਰ ਖੁੱਲ੍ਹ ਜਾਂਦੇ ਨੇ, 3, 4, 5, 6, 7, 8 ਫੁੱਟ ਥੱਲੇ ਤੱਕ ਜਾਂਦਾ, ਉੜ ਕੇ ਆ ਕੇ ਦੁਬਾਰਾ ਘੋਂਸਲੇ 'ਤੇ ਬਹਿ ਜਾਂਦਾ। ਉਹੀ ਉਹ ਬੱਚਾ ਹੈ ਪਰ ਬਦਲ ਗਿਆ। ਪਤਾ ਕਿਉਂ? ਇੱਕ ਪਲ ਪਹਿਲਾਂ, ਇੱਕ ਛਿੰਨ ਪਹਿਲਾਂ ਜਿਹੜੇ ਪਰ ਨਹੀਂ ਪਤਾ ਸੀ, ਹੁਣ ਪਤਾ ਲੱਗ ਗਏ। ਇਹੀ ਉਹ ਮਨ ਜਿਹੜਾ ਸਾਨੂੰ ਪਟਕਾਈ ਫਿਰਦਾ, ਇਹਨੂੰ ਗੁਰੂ ਸਾਹਿਬ ਕਹਿ ਰਹੇ ਨੇ, ਨਿਕਸ ਰੇ ਪੰਖੀ ਸਿਮਰ ਹਰ ਪੰਖ। ਤੂੰ ਵੀ ਆਪਣੇ ਪੰਖ ਲਗਾ ਕੇ ਉੜ ਸਕਦਾ। ਮੈਂ ਸੁਣਿਆ ਹੈ ਜਿਹੜੀਆਂ ਇੱਲਾਂ ਹੁੰਦੀਆਂ ਨੇ, ਈਗਲਸ ਫੈਲਕਨਸ ਹੁੰਦੀਆਂ ਨੇ, ਜਦੋਂ ਧਰਤੀ 'ਤੇ ਤੂਫਾਨ ਆਉਂਦਾ ਨਾ ਮਿੱਟੀ ਹਨੇਰੀ ਦਾ, ਤਾਂ ਨਾ ਤੂਫਾਨ ਤੋਂ ਆਪਣੇ ਆਪ ਨੂੰ ਨਾ ਇੱਕ ਫੁੱਟ ਇੱਥੇ ਉੱਪਰ ਰੱਖਦੀਆਂ ਨੇ, ਵਿਦਾਊਟ ਐਨੀ ਐਫਰਟਸ ਇੰਝ ਆਪਣੇ ਪੰਖ ਖਿਲਾਰੀ ਰੱਖਦੀਆਂ, ਤੂਫਾਨ ਹੀ ਉਹਨਾਂ ਨੂੰ ਉਡਾਈ ਰੱਖਦਾ। ਉਹਨਾਂ ਨੂੰ ਤੂਫਾਨ ਕੋਲੋਂ ਡਰ ਨਹੀਂ ਲੱਗਦਾ, ਉਹਨਾਂ ਕੋਲ ਪੰਖ ਨੇ, ਆਰਾਮ ਨਾਲ ਤੂਫਾਨ ਦੇ ਉੱਤੇ ਇਸ ਤਰ੍ਹਾਂ ਲੇਟੀਆਂ ਰਹਿੰਦੀਆਂ, ਮੌਜ ਕਰਦੀਆਂ, ਅਸਮਾਨਾਂ 'ਤੇ ਉੱਡਦੀਆਂ ਰਹਿੰਦੀਆਂ। ਸਾਨੂੰ ਗੁਰੂ ਸਾਹਿਬ ਕਹਿੰਦੇ, ਨਿਕਸ ਰੇ ਪੰਖੀ ਸਿਮਰ ਹਰ ਪੰਖ, ਤੂੰ ਆਪਣੇ ਪਰਾਂ ਨੂੰ ਯਾਦ ਕਰ, ਤੂੰ ਉੜ ਸਕਣਾ। ਉੜ ਸਕਣਾ ਸਰੀਰਕ ਗੱਲ ਨਹੀਂ ਚੱਲ ਰਹੀ, ਮਨ ਕਰਕੇ ਚੱਲ ਰਹੀ ਹੈ ਕਿ ਤੂੰ ਇਹ ਕਿਹੜੀ ਮੁਸੀਬਤ ਵਿੱਚ ਪਿਆ ਹੋਇਆ। ਪਰ ਧਨ ਪਰ ਧਨ ਪਰ ਕੀ ਨਿੰਦਾ, ਪਰ ਅਪਵਾਦ ਨਾ ਛੂਟੈ, ਆਵਾਗਮਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਟੁੱਟੈ। ਕਿਹੜੇ ਆਪਣਾ ਮਕਲੀ ਦਾ ਜਾਲਾ ਤਿਆਰ ਕਰਕੇ ਆਪ ਉਹਦੇ ਵਿੱਚ ਫਸਿਆ ਹੋਇਆ, ਇਹਦੇ ਤੋਂ ਉੱਪਰ ਉੱਠ। ਜੋ ਉੱਠ ਜਾਂਦਾ ਉਹਦੇ ਕੋਲ ਲੋਕਾਂ ਦੀਆਂ ਨਿੰਦਾ ਕਰਨ ਦਾ ਟਾਈਮ ਨਹੀਂ ਹੈ, ਉਹਦੇ ਕੋਲ ਲੋਕਾਂ ਦੇ ਬਾਰੇ ਗੱਲਾਂ ਕਰਨ ਦਾ ਟਾਈਮ ਨਹੀਂ ਹੈ, ਉਹਦੇ ਕੋਲ ਘਰ ਦੇ ਜੀਆਂ ਦੇ ਬਾਰੇ ਸੇਵਾ ਕਰਨ ਦਾ ਟਾਈਮ ਹੈ। ਘਰ ਤੋਂ ਇਲਾਵਾ ਪੜੋਸੀਆਂ ਦੀ ਵੀ ਹੈਲਪ ਕਰ ਆਉਂਦੇ ਨੇ। ਇਸ ਤਰ੍ਹਾਂ ਨਿਸ਼ਕਾਮਤਾ ਮੱਲੇ ਵਾਲਿਆਂ ਦੀ, ਸ਼ਹਿਰ ਵਾਲਿਆਂ ਦੀ, ਕੌਮ ਦੀ, ਲੋਕਾਂ ਦੀ, ਦੁਨੀਆ ਵਾਸਤੇ ਜਦੋਂ ਅਸੀਂ ਜੀਣਾ ਸ਼ੁਰੂ ਕਰਦੇ ਹਾਂ ਨਾ, ਇਹ ਸਾਡੀ ਜ਼ਿੰਦਗੀ ਦਾ ਏਮ ਹੋਣਾ ਚਾਹੀਦਾ। ਜਦੋਂ ਇਹ ਆਵਾਗਮਨ ਤੋਂ ਛੁੱਟ ਜਾਂਦੇ ਹਾਂ, ਜੀਂਦੇ ਜੀ ਮਰਨ ਤੋਂ ਬਾਅਦ ਵਾਲੀ, ਮੈਂ ਉਸ ਗੱਲ ਦੀ ਜਿਹੜਾ ਇੱਕ ਵੇਗ ਜਿਹਾ ਆਈਡੀਆ ਬਣਾ ਕੇ ਅਸੀਂ ਬੈਠੇ ਹੋਏ ਹਾਂ, ਪਿਛਲੇ ਜਨਮ ਦੇ ਭਾਗ, ਅੱਗੇ ਮਰ ਕੋ ਕਿਧਰੇ ਜਾਵਾਂਗੇ, ਕੁੱਤਾ ਬਿੱਲੀ ਬਣ ਜਾਵਾਂਗੇ, ਮੈਂ ਉਸ ਆਵਾਗਮਨ ਦੀ ਗੱਲ ਬਿਲਕੁਲ ਨਹੀਂ ਕਰ ਰਿਹਾ, ਕਰ ਨਹੀਂ ਸਕਦਾ। ਕਿਉਂ? ਕਿਉਂਕਿ ਮਰਨ ਤੋਂ ਬਾਅਦ ਸਵਰਗ ਨਰਕ ਮੈਂ ਦੇਖ ਨਹੀਂ ਆਇਆ, ਮਰਨ ਤੋਂ ਬਾਅਦ ਜਮ ਮੈਂ ਤੱਕੇ ਨਹੀਂ, ਪਰ ਜੀਂਦੇ ਜੀ ਜਿਹੜੇ ਜਮਾਂ ਦੇ ਕਾਰਨ ਸਵਰਗ ਨਰਕ ਵਿੱਚ ਪਏ ਹਾਂ, ਔਰ ਆਵਾਗਮਨ ਪਲ ਪਲ ਹੋ ਰਿਹਾ, ਕਬੀਰ ਸਾਹਿਬ ਉਸ ਤੋਂ ਛੁਡਾ ਰਹੇ ਨੇ। ਉਸ ਤੋਂ ਛੁੱਟਣ ਵਾਲੇ ਬੰਦੇ ਦੀ ਇਕੁਐਲਿਟੀ ਦੀ ਨਜ਼ਰ ਹੋ ਜਾਂਦੀ ਹੈ। ਹਿੰਦੂ, ਮੁਸਲਮਾਨ, ਸਿੱਖ, ਈਸਾਈ, ਪਾਪੀ, ਨਾਸਤਕ, ਅਮੀਰ, ਗਰੀਬ, ਗੋਰਾ, ਕਾਲਾ, ਜ਼ਾਤ ਪਾਤ, ਇਹ ਉਸਦੀ ਦ੍ਰਿਸ਼ਟੀ ਤੋਂ ਖਤਮ ਹੋ ਜਾਂਦੀ ਹੈ। ਇਹ ਅਨੇਕਾਂ ਲਹਿਰਾਂ ਉਹਨੂੰ ਨਜ਼ਰ ਆਉਂਦੀਆਂ ਨੇ, ਪਰ ਉਹਨੂੰ ਇਹ ਗੱਲ ਸਮਝ ਆ ਜਾਂਦੀ ਹੈ। ਉਦਕ ਸਮੁੰਦ ਸਲਲ ਕੀ ਸਾਖਿਆ, ਉਦਕ ਹੁੰਦਾ ਪਾਣੀ, ਸਮੁੰਦਰ, ਸਮੁੰਦਰ ਸਲਲ, ਸਮੁੰਦਰ ਦੇ ਅੰਦਰ ਅਨੇਕਾਂ ਨਦੀਆਂ ਆਉਂਦੀਆਂ ਨੇ। ਸਲਲ ਕੀ ਸਾਖਿਆ ਦਿਸਦਾ ਹੈ, ਇਸ ਤਰ੍ਹਾਂ ਨਦੀ ਦੇ ਤਰੰਗ ਉਹਦੇ ਵਿੱਚ ਲਹਿਰਾਂ ਉੱਠਦੀਆਂ ਨੇ, ਪਰ ਜਿਤਨੀਆਂ ਮਰਜ਼ੀ ਲਹਿਰਾਂ ਉੱਠਦੀਆਂ ਨੇ, ਜਿਤਨੀ ਮਰਜ਼ੀ ਨਦੀਆਂ ਆਉਂਦੀਆਂ ਨੇ, ਪਰ ਆ ਕੇ ਸਾਰਾ ਇੱਥੇ ਸ਼ਾਂਤ ਹੋ ਜਾਂਦਾ ਹੈ। ਇਹ ਜਿਹੜੀਆਂ ਲਹਿਰਾਂ ਉੱਠੀਆਂ ਸੀ, ਇਸੇ ਪਾਣੀ ਦਾ ਅੰਗ ਸਨ, ਵੱਖਰੀਆਂ ਨਹੀਂ ਸਨ। ਜਦੋਂ ਦੇਖਦਾ ਇਹ ਲਹਿਰਾਂ ਵੱਖਰੀਆਂ ਨੇ, ਇਹਨੇ ਤਾਂ ਆਪਣੇ ਬਾਰੇ ਵੀ ਸਮਝ ਆ ਚੁੱਕੀ ਹੁੰਦੀ ਹੈ, ਮੈਂ ਵੀ ਵੱਖਰੀ ਲਹਿਰ ਨਹੀਂ ਹਾਂ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਪੱਲੇ ਕੋ ਮੰਦੇ, ਕਿਸ ਨੂੰ ਬੁਰਾ ਕਹੀਏ ਅਤੇ ਕਿਸ ਨੂੰ ਉੱਚਾ ਕਹਿ ਕਹਿ ਕੇ ਚੰਗਾ ਕਹੀਏ, ਕਿਸ ਨੂੰ ਨੀਵਾਂ ਪਾ ਕੇ ਮੰਦਾ ਕਹੀਏ। ਬਸ ਇਹ ਉਸਨੂੰ ਨਜ਼ਰ ਆ ਗਿਆ। ਇਹਦੇ ਨਾਲ ਕੀ ਹੁੰਦਾ, ਇਹ ਸੁਣਨ ਅਵਸਥਾ ਹੈ ਕਿ ਲੋਕ ਬਰਾਬਰ ਨਜ਼ਰ ਆਉਂਦੇ ਨੇ। ਸਿੱਧ ਜੋਗੀ ਕਹਿੰਦੇ ਸੀ ਮਨ ਕੋ ਸ਼ੂਨਯ ਕਰ ਲਓ, ਜੀਰੋ ਕਰ ਲਓ, ਮਨ ਸ਼ੂਨਯ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਨ ਨੂੰ ਇਹ ਸਮਝਾ ਲੈ ਸਾਰੇ ਬੰਦੇ ਬਰਾਬਰ ਨੇ। ਸੁਨੈ ਸੁਨ ਮਿਲਿਆ ਸਮਦਰਸ਼ੀ, ਸਮਦਰਸ਼ੀ ਇਕੁਐਲਿਟੀ ਦੀ ਨਜ਼ਰ ਬਣਾ ਲੈਣਾ। ਸਾਡੀ ਤਾਂ ਇਕੁਐਲਿਟੀ ਦੀ ਨਜ਼ਰ ਇੱਥੇ ਟੁੱਟ ਜਾਂਦੀ ਹੈ, ਮੇਰੀ ਜ਼ਾਤ ਬਰਾਦਰੀ ਦਾ ਆਏ ਤਾਂ ਉਹਨੂੰ ਪੁੱਛੋ, ਦੂਜਾ ਆਵੇ ਤਾਂ ਨਾ ਪੁੱਛੋ। ਅਮੀਰ ਆਵੇ ਤਾਂ ਚੜ੍ਹੇ ਸੂਰਜ ਨੂੰ ਸਲਾਮ, ਉਹਨੂੰ ਖਾਧੇ 'ਤੇ ਵੀ ਖਵਾਓ, ਭਾਵੇਂ ਡਾਕਟਰ ਨੇ ਕਿਹਾ ਇਨਕੋ ਸ਼ੂਗਰ ਹੈ, ਇਨਕੋ ਫੀਕਾ ਖਿਲਾਓ, ਇਨਕੋ ਕੁਛ ਮਤ ਖਿਲਾਓ, ਇਨਕਾ ਬੀ ਪੀ ਹਾਈ ਹੈ, ਉਹਨੂੰ ਖਾਧੇ 'ਤੇ ਖਿਲਾਵਾਂਗੇ, ਇਨਕੋ ਕੋਲੈਸਟਰਲ ਹੈ, ਉਹਨੂੰ ਖੋਆ ਪਾ ਪਾ ਕੇ ਅਸੀਂ ਗਜਰੇਲਾ ਖਵਾਵਾਂਗੇ। ਗਰੀਬ ਆ ਜਾਏ ਆਪਣੇ ਕਮਰੇ 'ਚ ਬੈਠੇ ਰਹਾਂਗੇ, ਦੇ ਦਿਉ ਨਾ ਉਸਕੋ ਅਖਬਾਰ, ਦੇ ਦਿਉ ਬੈਠਾ ਰਹੇ, ਮੇਰੇ ਕੰਮ ਕਾ ਨਹੀਂ ਹੈ। ਸਾਡੀ ਸਮਦਰਸ਼ੀ ਦੀ ਉੱਥੇ ਹੀ ਇਹ ਬਲਰਡ ਹੋ ਜਾਂਦੀਆਂ ਅੱਖਾਂ। ਸੁਨੈ ਸੁਨ ਮਿਲਿਆ ਸਮਦਰਸ਼ੀ, ਪਵਨ ਰੂਪ ਹੋਏ ਜਾਵਾਂਗੇ। ਪਵਨ ਰੂਪ ਕੀ ਹੁੰਦਾ? ਪਵਨ ਹੁੰਦਾ ਸਤਿਗੁਰ ਦੀ ਮਤ ਨੂੰ, ਪਵਨ ਗੁਰੂ ਕਹਿੰਦੇ ਨੇ, ਅਤੇ ਸਤਿਗੁਰ ਦੀ ਮਤ ਅੱਗੇ ਸਰੈਂਡਰ ਕਰਕੇ ਉਹਦੇ ਵਿੱਚ ਸਮਾ ਜਾਣਾ, ਸਤਿਗੁਰ ਦੀ ਮਤ ਨੂੰ ਮੰਨ ਲੈਣਾ, ਆਪਣੀ ਮਨ ਮਰਜ਼ੀ ਛੱਡ ਦੇਣੀ, ਇਹਨੂੰ ਆਪਣਾ ਸਿਰ ਦੇਣਾ ਕਹਿਲਾਉਂਦਾ। ਐਸਾ ਸਤਿਗੁਰ ਜੀ ਮਿਲੇ ਤਿਸ ਨੂੰ ਸਿਰ ਸੌਂਪੀਏ, ਮੈਨੇ ਆਪਣੀ ਮਨ ਕੀ ਮਰਜ਼ੀ ਸਤਿਗੁਰ ਜੀ ਕੋ ਦੇ ਦੀ, ਵਿੱਚੋਂ ਆਪ ਜਾਏ। ਔਰ ਮੈਂ ਖਤਮ ਹੋ ਗਈ। ਇਕੁਐਲਿਟੀ, ਪਰ ਜੇ ਮੈਡੀਟੇਸ਼ਨ ਕਰੋ ਔਰ ਅਨਹਦ ਨਾਦ ਸੁਣ ਰਹੇ ਹੋ, ਜੀ ਮੈਨੂੰ ਅਨਹਦ ਨਾਦ ਸੁਣਾਈ ਦੇ ਗਿਆ, ਜੀ ਮੇਰਾ ਦਸਮ ਦੁਆਰ ਖੁੱਲ੍ਹ ਗਿਆ, ਜੀ ਇਹਨਾਂ ਨੂੰ ਸੁਣਾਈ ਦਿੰਦਾ, ਇਹਨਾਂ ਦਾ ਖੁੱਲ੍ਹ ਗਿਆ, ਫਿਰ ਕਰੀਏ ਕੀ? ਉਹ ਜੀ ਫਲਾਣੀ ਜਗ੍ਹਾ ਭਾਂਡੇ ਖੜਕਦੇ ਨੇ, ਖੜਕਦੇ ਨੇ, ਫਿਰ ਕੀ ਕਰੀਏ? ਅਸੀਂ ਵੀ ਖੜਕੀਏ ਜਾਂ ਅਸੀਂ ਵੀ ਖੜਕਾਈਏ? ਸਾਡੇ ਤਾਂ ਰੋਜ਼ ਭਾਂਡੇ ਖੜਕ ਰਹੇ ਨੇ। ਕਿਹੜੀਆਂ ਗੱਲਾਂ 'ਚ ਪਏ ਹੋਏ ਹਾਂ? ਭੂਤ ਪ੍ਰੇਤ ਆਉਂਦੇ ਨੇ, ਰੂਹਾਂ ਆਉਂਦੀਆਂ ਨੇ, ਭਾਂਡੇ ਖੜਕਾਉਂਦੀਆਂ ਨੇ, ਸਾਡੇ ਘਰਾਂ 'ਤੇ ਰੋਜ਼ ਖੜਕਦੇ ਨੇ, ਮੇਰੇ ਮਨ ਦੇ ਮੰਦੇ ਖਿਆਲਾਂ ਦੇ ਕਾਰਨ ਰੋਜ਼ ਆਏ ਦਿਨ ਝਗੜਾ ਹੀ ਰਹਿੰਦਾ। ਇੱਕ ਦਿਨ ਇੱਕ ਜਗ੍ਹਾ ਭਾਂਡੇ ਖੜਕੇ ਸਨ, ਸਾਡੇ ਰੋਜ਼ ਖੜਕਦੇ ਨੇ। ਸਕੂਲ ਟੀਚਰ ਨੇ ਪੁੱਛਿਆ ਸੀ ਬੱਚੇ ਨੂੰ, ਹਿਸਟਰੀ ਦੇ ਟੀਚਰ ਨੇ, ਬੇਟਾ ਤੁਮਨੇ ਪੂਰਾ ਕੋਰਸ ਪੜ੍ਹ ਲਿਆ? ਕਹਿੰਦਾ ਹਾਂ। ਕਹਿੰਦਾ ਅੱਛਾ, ਕਿਸੀ ਬੜੀ ਬੜੀ ਲੜਾਈ ਕਾ ਜ਼ਿਕਰ ਕਰੋ, ਬਤਾਓ ਕਿਸੀ ਬੜੀ ਲੜਾਈ ਕਾ ਬਾਰੇ ਮੇਂ, ਹਿਸਟਰੀ ਮੇਂ ਸੇ ਬਤਾਓ। ਬੱਚਾ ਪਤਾ ਕੀ ਕਹਿੰਦਾ? ਸਰ, ਮੰਮੀ ਨੇ ਕਹਾ ਹੈ ਘਰ ਕੀ ਬਾਤ ਬਾਹਰ ਨਹੀਂ ਕਰਨੀ। ਰੋਜ਼ ਤਾਂ ਵੱਡੀ ਲੜਾਈ ਹੁੰਦੀ ਹੈ ਘਰ, ਸਾਡੇ ਰੋਜ਼ ਭਾਂਡੇ ਖੜਕ ਰਹੇ ਨੇ। ਕਿਉਂ? ਕਬੀਰ ਜੈ ਘਰ ਸਾਧਨਾ ਸੇਵਿਆਰ ਕੀ ਸੇਵਾ ਨਾ ਹੈ ਅਤੇ ਘਰ ਮਰਗਟ ਸਾਰਖੇ, ਭੂਤ ਵਸੈ ਤਿੰਨ ਮਾਏ। ਅਸੀਂ ਸਾਰੇ ਅੱਜ ਕੱਲ੍ਹ ਭੂਤ ਹੀ ਤਾਂ ਬਣੇ ਹੋਏ ਹਾਂ, ਹੋਰ ਕਿਹੜੇ ਭੂਤਾਂ ਦੇ ਭਾਂਡੇ ਖੜਕਵਾਉਣੇ? ਹੋਰ ਕਿਹੜੇ ਭੂਤ ਅਸਮਾਨ 'ਤੇ ਫਿਰਦੇ ਪਏ ਨੇ? ਇੱਥੇ ਧਰਤੀ 'ਤੇ ਇੱਕ ਇੱਕ ਭੂਤ ਅਸੀਂ ਟੁਰ ਰਹੇ ਹਾਂ, ਅਸੀਂ ਟੁਰਦਾ ਫਿਰਦਾ ਲਾਸ਼ਾਂ ਫਿਰ ਰਹੇ ਹਾਂ। ਗ੍ਰੇਵਯਾਰਡ ਦੀ ਜ਼ਰੂਰਤ ਨਹੀਂ ਹੈ, ਅਸੀਂ ਗ੍ਰੇਵਯਾਰਡ ਬਣਾ ਕੇ ਫਿਰਦੇ ਪਏ ਹਾਂ। ਮੈਨੂੰ ਫਿਲਮ ਨਹੀਂ ਯਾਦ ਆ ਰਹੀ, ਉਹਦੇ ਵਿੱਚ ਇੱਕ ਕੁੜੀ ਦੇ ਪਿੱਛੇ ਚਾਰ ਪੰਜ ਬਦਮਾਸ਼ ਦੌੜਦੇ ਨੇ ਉਹਦੀ ਪੱਤ ਲੁੱਟਣ ਵਾਸਤੇ, ਉਹ ਅਚਾਨਕ ਕਬਰਿਸਤਾਨ ਅੰਦਰ ਚਲੀ ਜਾਂਦੀ ਹੈ ਜਿੱਥੇ ਰਾਤੀ ਮੁਰਦੇ ਸਾੜਦੇ ਸਨ। ਉੱਥੇ ਉਹ ਕਹਿੰਦੀ ਹੈ, ਯਹਾਂ ਪਰ ਮਹਿਫੂਜ਼ ਹੂੰ ਮੈਂ, ਯਹਾਂ ਬਸਤੀ ਵਾਲੇ ਨਹੀਂ ਆਏਂਗੇ, ਇਹ ਜੋ ਲੋਕ ਜਾਂ ਲਾਸ਼ੇ ਪੜੀਆਂ ਨੇ ਜੋ ਮਰੇ ਹੋਏ ਹੈ, ਇਹ ਮੇਰੀ ਇੱਜ਼ਤ ਨਹੀਂ ਲੁੱਟੇਂਗੇ। ਫਿਰ ਦੱਸੋ ਕਬਰਿਸਤਾਨ ਉਹ ਹੋਇਆ ਕਿ ਕਬਰਿਸਤਾਨ ਵਸਦੀਆਂ ਹੋਈਆਂ, ਬਸਤੀਆਂ ਹੋਇਆ, ਫੁੱਲੀ ਡਿਵੈਲਪਡ ਸੜਕਾਂ ਦੇ ਵਧੀਆ ਮਕਾਨ ਕਬਰਿਸਤਾਨ ਹੋਏ ਜਿੱਥੇ ਇੱਕ ਕੁੜੀ ਦੀ ਇੱਜ਼ਤ ਨੂੰ ਖਤਰਾ ਹੈ? ਸਾਡੇ ਘਰਾਂ 'ਚ ਰਹਿੰਦਿਆਂ ਹੋਇਆਂ ਸਾਡੀਆਂ ਬੱਚੀਆਂ ਦੀ ਇੱਜ਼ਤ ਖਤਰੇ 'ਚ ਹੈ, ਕਬਰਿਸਤਾਨ 'ਚ ਨਹੀਂ ਹੈ, ਗ੍ਰੇਵਯਾਰਡ 'ਚ ਨਹੀਂ ਹੈ, ਕਿਉਂਕਿ ਉੱਥੇ ਦੀ ਡੈੱਡ ਬੋਡੀਜ਼ ਕੁਛ ਨਹੀਂ ਕਹਿੰਦੀਆਂ। ਕਬਰਿਸਤਾਨ ਮਹਿਫੂਜ਼ ਹੈ, ਇਹ ਵੈਲ ਡਿਵੈਲਪਡ ਹਾਈ ਕਲਾਸ ਹਾਈ ਰਾਈਜ ਟੋਪ ਕਲਾਸ ਲੇਟੈਸਟ ਬਿਲਡਿੰਗਾਂ ਦੇ ਅੰਦਰ ਮਨੁੱਖ ਦੀ ਇੱਜ਼ਤ ਖਤਰੇ 'ਚ ਹੈ। ਦੱਸੋ ਕਿੱਥੇ ਆ ਅਸੀਂ? ਇਕੁਐਲਿਟੀ ਦੀ ਨਜ਼ਰ ਨਹੀਂ ਹੈ। ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਬਖਾਨਾ, ਵੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ, ਇਹ ਅਵਸਥਾ ਨਹੀਂ ਹੈ। ਪਵਨ ਰੂਪ ਹੋਏ ਜਾਵੇਂਗੇ, ਸਤਿਗੁਰ ਦੀ ਮੱਤ ਦੀ ਪਵਨ ਲਈ ਉਸ ਦੇ ਵਿੱਚ ਇਕਮਿਕ ਹੋ ਗਏ, ਆਪਾਂ ਸਰੈਂਡਰ ਕਰ ਦਿੱਤਾ। ਜਦੋਂ ਆਪਾਂ ਸਰੈਂਡਰ ਕਰ ਦਿੰਦੇ ਹਾਂ ਨਾ, ਤਾਂ ਮੈਨੂੰ ਅੱਜ ਦਿਹਾੜੀ ਫਿਰ ਇਸ ਗੱਲ 'ਤੇ ਮਾਣ ਚੜਿਆ ਸੀ ਕਿ ਮਾਨਯੋਗ ਪਾਕ ਸਿੰਘ ਜੀ ਨੇ ਆਪਣੇ ਦੋਤਰਿਆਂ ਪੋਤਰਿਆਂ ਨੂੰ ਪ੍ਰੋਪਰਟੀ ਦਿੱਤੀ ਜਾਂ ਨਹੀਂ ਦਿੱਤੀ, ਲੇਕਿਨ ਇਤਨੀ ਲੱਖਾਂ ਕਰੋੜਾਂ ਰੁਪਏ ਦੀ ਪ੍ਰੋਪਰਟੀ ਦੇ ਕੇ ਗਏ ਕਿ ਘਰਾਂ ਦੀਆਂ ਬੱਚੀਆਂ ਜਿਨ੍ਹਾਂ ਨੂੰ ਪੜ੍ਹਨ ਨਹੀਂ ਦਿੱਤਾ ਜਾਂਦਾ ਉਹ ਪੜ੍ਹ ਸਕਣ। ਦੂਜਿਆਂ ਵਾਸਤੇ ਵੰਡਣਾ, ਜੇ ਸਮਦਰਸ਼ੀ ਨਹੀਂ ਆ, ਅਸੀਂ ਆਪਣੇ ਲੱਖਾਂ ਕਰੋੜਾਂ ਰੁਪਏ ਪ੍ਰੋਪਰਟੀ ਦੇ ਅੰਦਰ ਕੌਂਕਰੀਟ ਅੰਦਰ ਵਾੜ ਕੇ ਚਲੇ ਜਾਵਾਂਗੇ। ਕੋਈ ਸਕੂਲ ਕਾਲਜ ਨਹੀਂ ਖੁੱਲਦੇ ਆ, ਫਿਰ ਕਹਿੰਦੇ ਆ ਕਾਲਜ ਦੇ ਅੰਦਰ ਐਡਮਿਸ਼ਨ ਤਾਂ ਕਿਸਮਤਾਂ ਨਾਲ ਮਿਲਦੀ ਹੈ, ਗਲੀ ਗਲੀ 'ਤੇ ਚੱਪੇ ਚੱਪੇ 'ਤੇ ਸਕੂਲ ਕਾਲਜ ਖੋਲ੍ਹਦੇ ਹੋ, ਇਤਨੇ ਸਾਰੇ ਸਕੂਲ ਕਾਲਜ ਹੋ ਜਾਣ ਕਿ ਕਿਸਮਤ ਨੂੰ ਕਾਟਾ ਮਰ ਜਾਏ ਅਤੇ ਐਡਮਿਸ਼ਨ ਆਰਾਮ ਨਾਲ ਮਿਲ ਜਾਇਆ ਕਰੇ। ਕਿਸਮਤ ਉੱਤੇ ਨਾ ਛੱਡੀਏ, ਸਮਦਰਸ਼ੀ ਬਣਨਾ, ਪਵਨ ਰੂਪ ਹੋਏ ਜਾਵਾਂਗੇ। ਬਹੁਰਮ ਕਾਹੇ ਆਵੇਂਗੇ, ਆਵਨ ਜਾਣਾ ਹੁਕਮ ਤਿਸੇ ਕਾ ਹੁਕਮੇ ਬੂਝ ਸਮਾਵੇਂਗੇ। ਜਬ ਚੁੱਕੇ ਪੰਚ ਤਾਤ ਕੀ ਰਚਨਾ, ਸਰੀਰਕ ਮੌਤ ਬਾਰੇ ਗੱਲ ਨਹੀਂ ਚੱਲ ਰਹੀ, ਮੇਰਾ ਇਹ ਸਰੀਰ ਹੈ ਨਾ, ਇਸ ਸਰੀਰ ਨੂੰ ਚਲਾਉਣ ਵਾਸਤੇ ਮੈਨੂੰ ਪੰਜ ਤੱਤਾਂ ਨਾਲ ਬਣਾਇਆ ਗਿਆ, ਲੇਕਿਨ ਇਸ ਸਰੀਰ ਨੂੰ ਚਲਾਉਣ ਵਾਸਤੇ ਜੇ ਮੈਂ ਕਾਮ ਕ੍ਰੋਧ ਓਹੰਕਾਰ ਨੂੰ ਮਿਸਯੂਜ਼ ਕਰਦਾ ਨਾ, ਦੇ ਅਧਿਆਸ ਸਰੀਰਕ ਪਕੜ, ਤਾਂ ਉਹ ਪੰਜ ਤਾਤ ਕੀ ਰਚਨਾ ਕਹਿੰਦੇ ਨੇ। ਮਨ ਮਰੇ ਤਾਤ ਮਰ ਜਾਏ। ਇੱਕ ਵਾਰੀ ਇਹ ਮਨ ਨੂੰ ਕਾਬੂ ਕਰਨਾ ਹੈ, ਇਹ ਵਾਲੀ ਜੀਵਨ ਜਾਤ ਸਿੱਖਣੀ ਹੈ। ਕਿਵੇਂ ਸਿੱਖਦੇ ਹਾਂ? ਪੰਜ ਤਾਤ ਕੀ ਰਚਨਾ ਜਦੋਂ ਸਾਡੀ ਉਹ ਖਤਮ ਹੋ ਜਾਂਦੀ ਹੈ ਨਾ, ਉਸ ਵੇਲੇ ਅਸੀਂ ਜੀਂਦੇ ਜੀ ਇਸੇ ਜੀਵਨ 'ਚ ਜਿਸ ਮਰਜ਼ੀ ਉਮਰ ਦੇ ਹਾਂ, ਅਸੀਂ ਬਰਾਬਰਤਾ ਸਿੱਖਦੇ ਜਾਂਦੇ ਹਾਂ, ਦੂਜਿਆਂ ਵਾਸਤੇ ਸਿੱਖਦੇ ਜਾਂਦੇ ਹਾਂ। ਉਹਨੂੰ ਕਹਿੰਦੇ ਨੇ ਅੱਖੀਂ ਬਾਜੋ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਜੋ ਚੱਲਣਾ, ਵਿਣ ਹੱਥਾਂ ਕਰਨਾ, ਜੀਬੇ ਬਾਜੋ ਬੋਲਣਾ, ਇਉਂ ਜੀਵਤ ਮਰਨਾ। ਨਾਨਕ ਹੁਕਮ ਪਛਾਣ ਕੇ ਤਉ ਖਸਮੇ ਮਿਲਣਾ। ਜਦੋਂ ਸਾਡੀ ਇਹਨਾਂ ਅੱਖਾਂ ਦੇ ਬਦਲੇ ਸਾਨੂੰ ਉਹ ਵਾਲੀਆਂ ਅੱਖਾਂ ਮਿਲ ਜਾਂਦੀਆਂ, ਸਾਨੂੰ ਪਰਦੇਸ਼ ਵਿੱਚ ਬੈਠੀ ਹੋਈ ਸਾਡੀ ਮਾਂ ਦਾ ਦਰਦ ਸਮਝ ਆ ਰਿਹਾ ਹੁੰਦਾ, ਸਾਡੀ ਪੜੋਸ ਦੀ ਜਾਂ ਕਿਸੇ ਵੀ ਲੋੜਵੰਦ ਦੀ ਮਾਂ ਆਪਣੀ ਮਾਂ ਲੱਗਦੀ ਹੈ ਨਾ, ਉਹ ਵਾਲੀਆਂ ਅੱਖਾਂ ਦੇਖਣੀਆਂ ਮਿਲ ਜਾਂਦੀਆਂ ਨੇ। ਇਹਨਾਂ ਹੱਥਾਂ ਨਾਲ ਲੋਕਾਂ ਦਾ ਸਵਾਰਨ ਵਾਲਾ ਹੱਥ ਮਿਲ ਜਾਂਦੇ ਨੇ। ਇਹਨਾਂ ਪੈਰਾਂ ਦੇ ਨਾਲ ਪੱਬ ਔਰ ਸ਼ਰਾਬ ਔਰ ਡਾਂਸ ਦੇ ਬਦਲੇ ਇਹਨਾਂ ਦੇ ਨਾਲ ਅਸੀਂ ਚੱਲ ਚੱਲ ਕੇ ਦੂਰ ਦੂਰ ਤੱਕ ਜਾ ਕੇ ਲੋਕਾਂ ਦਾ ਭਲਾ ਕਰਨ ਲੱਗ ਪੈਂਦੇ ਹਾਂ, ਹਸਪਤਾਲ ਖੋਲ੍ਹਣ ਲੱਗ ਪੈਂਦੇ ਹਾਂ, ਵੰਡ ਛਕਣਾ ਕਰਨ ਲੱਗ ਪੈਂਦੇ ਹਾਂ, ਇਉਂ ਜੀਵਤ ਮਰਨਾ। ਬੜਾ ਸਿੰਪਲ ਹੈ, ਕੋਈ ਮਾਲਾ ਨਹੀਂ ਫਿਰਨੀ, ਵੈਰੀ ਸਿੰਪਲ। ਕਿਸੇ ਤੀਰਥ 'ਤੇ ਨਹੀਂ ਜਾਣਾ, ਬੰਦੇ ਖੋਜ ਦਿਲ ਹਰ ਰੋਜ਼ ਸਿੰਪਲ। ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣਾ। ਜਬ ਚੁੱਕੇ ਪੰਚ ਤਾਤ ਕੀ ਰਚਨਾ, ਐਸੇ ਭਰਮ ਚੁਕਾਵੇਂਗੇ। ਜਿਹੜਾ ਮੈਂ ਕੰਮ ਕਰੋ ਦੋ ਓਂਕਾਰ ਦੀ ਤਾਤ ਦੀ ਰਚਨਾ ਬਣਾ ਕੇ ਬੈਠਾ ਸੀ ਨਾ, ਉਸਨੂੰ ਛੱਡ ਕੇ ਮੈਂ ਮਨ ਨੂੰ ਮਾਰਿਆ, ਮਨ ਨੂੰ ਸਮਝਾਇਆ, ਤਾਂ ਫਿਰ ਕੀ ਹੋਇਆ, ਪੰਚ ਰਚਨਾ ਮੈਂ ਇੱਕ ਹੋਰ ਬਣਾਈ। ਚੰਗੇ ਗੁਣ, ਉਹਨੂੰ ਪੰਚ ਪ੍ਰਵਾਨ ਪੰਚ ਪ੍ਰਧਾਨ ਕਹਿੰਦੇ ਨੇ, ਪੰਚੇ ਪਾਵੇਂ ਦਰਗਾਮਾਨ, ਚੰਗੇ ਗੁਣਾਂ ਨੂੰ ਪੰਚ ਕਹਿੰਦੇ ਨੇ, ਸਿਰਮੋਰ ਚੰਗੇ ਚੰਗੇ ਗੁਣ, ਇਹਨਾਂ ਨੂੰ ਰੱਬੀ ਗੁਣ ਕਹਿੰਦੇ ਨੇ। ਰੱਬੀ ਗੁਣਾਂ ਦੀ ਰਚਨਾ, ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਉਹ ਚਤੁਰ ਸੁਜਾਨ ਤਨ ਬਣਦਾ ਹੈ ਜਿਹੜਾ ਚੰਗੇ ਗੁਣਾਂ ਦੇ ਨਾਲ ਆਪਣੇ ਤਨ ਨੂੰ ਸਜਾਉਂਦਾ ਹੈ। ਚੰਗੇ ਗੁਣ ਹੁੰਦੇ ਨੇ ਸਹਿਜ, ਸੰਤੋਖ, ਨਿਮਰਤਾ, ਹੰਬਲਨੈਸ, ਪਿਆਰ, ਮਿਠਾਸ, ਹਮਦਰਦੀ, ਹਿੱਤੂ ਸੁਭਾਅ, ਇਕੁਐਲਿਟੀ, ਇਹ ਸਿਖਾ ਰਹੇ ਨੇ ਕਬੀਰ ਜੀ ਸਾਨੂੰ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ ਲਿਖਿਆ ਹੋਇਆ ਹੈ ਕਬੀਰ ਸਾਹਿਬ ਦਾ। ਜਬ ਚੁੱਕੇ ਪੰਚ ਧਾਤ ਕੀ ਰਚਨਾ, ਐਸੇ ਭਰਮ ਚੁਕਾਵੇਂਗੇ। ਦਰਸ਼ਨ ਛੋੜ ਪਏ ਸਮਦਰਸ਼ੀ, दर्शन छोड़ दिता। केड़ा दर्शन? मैं देखता सी, मैनू वितकरा लगता सी, यह हिंदू है, मुसलमान है, यह सिख है, ईसाई है, जैनी है, बोधी है, अमीर है, गरीब है, गोरा है, काला है, इस्त्री है, मर्द है, ये सारे तेरा है, मेरा है, देसी है, परदेसी है। यह वाली जेड़े दर्शन देखने की मन की अख सी ना, वो छोड़ दिती। दर्शन छोड़ पे समदर्शी, सारे रब जी दे बंदे लगते ने, सारे हिरदिया च बैठे शाह बैराम जी नज़र आते ने। जिन्होंने शाह बैराम जी नज़र आ जाना, वो अपनी नूँह दे नाल झगड़ा नहीं करते ने, उन्हां दी बेटी हो गई, वो अपनी सस नाल झगड़ा नहीं करते ने, उन्हां दी माँ हो गई, अपनी ननाण, अपनी भरजाई, दराणी, जठाणी, किसी नाल प्रॉपर्टी दे झगड़िया करके मर्डर नहीं कराते ने, गड़बड़ नहीं करते, कोर्ट कचहरिया च धक्के नहीं खाते ने, ना किसी नूं धक्के खवाते ने। दर्शन छोड़ पए समदर्शी, एको नाम ते आवेंगे, एक सच नूं सिख लैंदे ने, उसे नूं दृढ़ करदे ने, एक रब जी नाल जुड़ जाते ने, असी यह हो गए हाँ। कबीर जी कहंदे ने, जितम लाए तिथि लागे, सच सुनिया, सच अनुसार वैसा मन बन गया। हुण मन दे कारण सारे इंद्रे ज्ञान इंद्रे भी नाल उस पासे टुर पे। जितम लाए तिथि लागे, तैसे कर्म कमावेंगे। कैसे वाला कर्म कमावेंगे? जैसे वाला कर्म मन ने कमाया, असी सारे इंद्रे ज्ञान इंद्रे अंग भी उस पासे टुर पे। कबीर, जा दिन हो मुआ पाछे पिया आनंद, मोए मिलियो प्रभ अपना, संगी भजे गोबिंद। ऐ मेरे इंद्रे ज्ञान इंद्रे सारे संगी, ऐ भी सारे गोबिंद भजते ने, उस पासे टुर पे ने। किस पासे? जिस पासे मेरा मन टुर पे है। जिस पासे मन टुर पे है ना, उहदे बारे शब्द है, असां भी उत्थे जाना, मरण तो बाद दा नहीं है। सानू गुरुद्वारियां च जदों भोग पैंदा है ना, या किसी की डैथ होंदी है, तो उत्थे यह जिहड़ी नाल डेड बॉडी पई है, इत्थे शब्द पढ़ रहे ने, असां भी उत्थे जाना। जिहदा मतलब भी जिथे यह गया, असां भी उत्थे जाना। यह मीनिंग बना के बैठे हुए हैं असी, पर उच्ची अवस्था का शब्द है। मन जिस निज घर विच चला गया है, जिहड़े गुर ते मैल प्राप्त नानक बद्दा घर, तां जिथे मन सच वाले पासे टुर पिया ना, सारे अंग भी कह रहे ने, असां भी उत्थे जाना, हम भी उस वहीं जाना चाहते हैं, हम भी वही मार्ग जीना चाहते हैं जिससे सुखी हो जाते हैं। जितम लाए तिथि लागे, तैसे कर्म कमावेंगे, हर जी कृपा करे जो अपनी, तो गुर कै शब्द समावेंगे, पवन रूप हो जावेंगे। सतगुर की मत में लैके उन्होंने जीना ते सरेंडर करना। जीवत मरो, मरो फुन जीवो। एक बारी दुनिया दे सामने, दुनिया नू नहीं दिखाना, दुनिया दे विच रहंदिया होया, दुनिया दे सामने ए वाली जीवन जात सीख लईए कि तुसी मेरी निंदा करो, मैनू कुछ पोए ना, तुसी मेरी उस्तत करो, मैं आसमाने ना चढ़ा, निंदा करो, मैं झग नाल डावा डोल ना हो जावा। चंगे काम करिए, लोगों की परवाह ना करिए। को कबीर, मन मान्या, मन मान्या तो हर जान्या, मन मान्या लोग ना भतीजे, लोग ही नहीं मनणगे कि ये संवर गया है, ना भतीजे तो क्या कीजे, नहीं मानते लोग तो ना सही, मेरे को अंदर से समझ आ रही है, कबीर साहब कहते हैं। एक जगह कबीर साहब कहते हैं, कह कबीर अब जान्या, गुर ज्ञान दिया समझाए, सतगुर की मत लई अंतर्गत हर पेटिया, अब मेरा मन कतहूं ना जाए। हुन मेरा मन किधरे नहीं जाता, क्यों? जीवत मरो, मरो फुन जीवो। एक बारी सतगुर दे दर ते मर गए ना, एक बूंद गुर अमृत दीनो, तो अटल अमर न मुआ, अमर हो जाते हैं। जीवत मरो, मरो फुन जीवो, पुनरप जन्म ना होई, फिर मुड़ के जन्म नहीं होंदा। केड़े वाला? मंदे कम्मा वाले ख्यालां दा, मंदी आत्मक अवस्था दा, टेंदिया कला वाली सोच दा, पुनरप जन्म ना होई। ऐनी कह रहे ने कि रब जी तुसी मनु पैदा कीता ना, मैं ऐसा कुछ करूँगा, मुड़ के जमा नहीं सकोगे मेरे को, गलती कर दिया तुमने जो मेरे को धरती पे पैदा किया, कोई ऐसा कर्मकांड और पखंड करूँगा मुड़ के पैदा नहीं कर सकोगे, ऐनी गल चल रही, मन दी गल चल रही है। ये मन मैनू पटकांदा है, मन निज घर च टिक गया, इन्हें सत सीख लिया, नम्रता, मिठास, सहज, संतोख, सबर, अमूल गुण, अमूल व्यापार सीख लिया, अमूल व्यापारी है, अमूल भंडार, सतगुर के खजाने के रतन जवाहर माणिक लै ले ने मन ने, हूँ किधरे नहीं जाता, हूँ किधरे नहीं भटकता, देंदा दे लेंदे थक पाए, थक पाए होंदा मन टिक गया, स्टेबल हो गया, इहदी मंग कोई नहीं रही। मेरा मन कतहू ना जाए, साडा मन जाता है किधरे, धी पुत्र दा व्याह करना है, अमीर घर देख रहे हैं, उच्चा घर देख रहे हैं, दाज देख रहे हैं, दाज वेले कार केड़ी देन देख रहे हैं, दाज वेले कह रहे हैं मैनू तो कुछ नहीं चाहिए, मेरे जिहड़े रिश्तेदार आणगे ना उन्होंने शराब जरूर पिला देना, उन्होंने कभी जिंदगी मुर्गा नहीं देखा उन्होंने मुर्गा मार के मुर्गे देना लैग पीस जरूर खवा देना, खातरदारी चंगी कर देना। मन किधरे और चला गया, धीया पुत्र थोड़ा ना बयान आया, ऐसे पाखंड कर दिया, मन किधरे चला जाता है, पाखंड ना करिए पुनरप जन्म ना होई, कहो कबीर जो नाम सम्मान है शून्य रहा लिव सोई, ओ जीरो नाल जुड़ गया, जिहड़ा शून्य शून्य जोगी कहिंदे सी ना, वह कहिंदे ने मन दे अंदर मंदे फुरने नहीं फुरदे ने पर चंगे फुरने फुरदे ने, सेव कीती संतोखी जिनी सचो सच ते आया, उन्हें मंदे पैर ना रखे उन कर सुकृत धर्म कमाया, उन्हें दुनिया तोड़े बंदना अन्न पानी थोड़ा खाया, जीरो थोड़ा ना हो गए ने, अन्न पानी तो खाते ने पर थोड़ा खाते ने, चंगे ख्याल ही सिर्फ फुरदे ने, किसे दा बिगाड़ नहीं करदे ने, ये गल्लां सीखिए। छिपकली नू जापान दे अंदर उन्होंने कैमरे लगा के देखिया कि असी ए बिल्डिंग बना रहे सी, असी ए दे विच ए वाली फॉल सीलिंग लगाई 6 महीने या 1 साल पहला लगाई सी, ये थले इत्थे जिथे किल असी लगाई उत्थे छिपकली दा पैर फसया होया, साल हो गया छिपकली जिंदा किस तरह है, जापानी पागल हो गए, घबरा ही गए, माई गॉड ये छिपकली जिंदा कैसे है। उन्होंने कैमरे लगाए देखिया एक छिपकली आती है, इस छिपकली दे मुँह च दाणा पाती है, आए हाय ये छिपकली केड़ा धर्म पढ़ाई है, एक छिपकली दूजी छिपकली दे मुँह च पाती है, असी छिपकली कोलों सीख ली असी तो एक दे मुँह तो बुरकी खोंदे हाँ, ये मंदे ख्याल ना आण, छिपकली वांगू तू मेरे हथों मैं तेरे हथों ए स्वर्ग बना लईए, वंड छक लईए, जरूरी नहीं है कि नगर कीर्तन सेब और दुध छुआरे खवा के ही रब जी खुश होंदे ने, साढ़े चारों पासे रोज़ नगर कीर्तन हो सकता है जेकर असी लोड़वंदा दी बाँह पकड़िए, चंगे ख्याल आने चाहिए ने। जिसनों शून्य कर दिता ना, जिहड़ा जीरो हो गया उन्होंने कोई ख्याल ही नहीं आता, वो डमी हो जाता है, वह बस इंज बैठा रहता है, अखा नोटी रखता है। लोग कहते ने दी लिव जुड़ गई है, ये भगवान जी के साथ जुड़े हुए हैं, ये बोलते कुछ नहीं है, ये मौन हो गए हैं, खाते कुछ नहीं है, लोग कहते हैं ये सोते ही नहीं हैं, पर मुझे लगता है सोते हुए हैं। इंच इस अलबेली अवस्था नूं गुरमत नहीं मनती, गुरमत कहती है हकीकत को हकीकत की नज़र से देखना चाहिए, चारों पासे झाती मारिए, अपना चारों पासे आला दुआला ठीक करिए, पहला मन का आवागमन मुकाना पेगा, मन का आवागमन मुकेगा असी इंसान बनांगे, इंसानियत भरपूर जीवन जी सकांगे, वो बनने वास्ते छिपकली कोलों सीख ली है। ਇੱਕ ਸ਼ਬਦ ਆਉਂਦਾ ਪਿਸਤ ਨਜ਼ੀਕ ਰਾਖ ਰਹਿ ਮਾਨਾ ਦਾਸ ਕਬੀਰ ਤੇਰੀ ਪਨਹਿ ਸਮਾਨਾ। ਪ੍ਰੋਫੈਸਰ ਸਾਹਿਬ ਸਿੰਘ ਜੀ ਇਹਦੇ ਅਰਥ ਕਰਦੇ ਆ ਉੱਥੇ ਲਿਖਦੇ ਨੇ ਕਿ ਪਿਸਤ ਦੇ ਤੱਤੇ ਨੂੰ ਔਂਕੜਾ ਅਤੇ ਨਜ਼ੀਕ ਦੇ ਕੱਕੇ ਨੂੰ ਸਿਆਰੀ ਹੈ। ਪਿਸਤ ਦਾ ਨਜ਼ੀਕ ਦੇ ਨਾਲ ਤਾਲੁਕ ਕੋਈ ਨਹੀਂ ਹੈ। ਪਿਸਤ ਕਹਿੰਦੇ ਨੇ ਬਹਿਸ਼ਤ ਨੂੰ, ਬਹਿਸ਼ਤ ਕਹਿੰਦੇ ਨੇ ਪੈਰਾਡਾਈਜ਼ ਸਵਰਗ ਨੂੰ, ਹੈਵਨ ਨੂੰ। ਜੇ ਅਸੀਂ ਇਹਦਾ ਉਚਾਰਨ ਕਰੀਏ ਨਾ ਬਿਨਾਂ ਗਰਾਮਰ ਨੂੰ ਸਮਝਿਆ, ਬਿਨਾਂ ਪੌਜ਼ ਦਿੱਤਿਆਂ, ਤਾਂ ਅਸੀਂ ਉਚਾਰਨ ਕਰਾਂਗੇ ਪਿਸਤ ਨਜ਼ੀਕ ਰਾਖ ਰਹਿ ਮਾਨਾ, ਪਤਾ ਹੀ ਨਹੀਂ ਲੱਗਿਆ ਕਹਿ ਕੀ ਰਹੇ ਨੇ। ਪਿਸਤ ਕਹਿੰਦੇ ਨੇ ਬਹਿਸ਼ਤ ਨੂੰ। ਹੁਣ ਉੱਥੇ ਗਰਾਮਰ ਦਾ ਸਾਰਾ ਲੈ ਕੇ ਸਮਝੇ, ਸਿਰਫ ਸਮਝਣਾ ਨਹੀਂ ਹੈ, ਸਿਰਫ ਵਿਆਕਰਣ ਦਾ ਚੁੰਚ ਗਿਆਨ ਨਹੀਂ ਡਿਸਕਸ ਕਰਨਾ, ਸਮਝ ਕੇ ਸਿੱਖ ਕੇ ਜੀਣਾ ਅਤੇ ਪਿਸਤ ਬਣਾਉਣੀ ਹੈ। ਹੁਣ ਕਬੀਰ ਸਾਹਿਬ ਕਹਿੰਦੇ ਨੇ ਪਿਸਤ ਤੱਤੇ ਨੂੰ ਔਂਕੜ ਹੈ ਨਾ, ਇੱਥੇ ਵਿਸ਼ਰਾਮ ਦੇ ਕੇ ਬਾਕੀ ਪੰਕਤੀ ਉਚਾਰਨ ਕਰਾਂਗੇ। ਨਜ਼ੀਕ ਰਾਖ ਰਹਿ ਮਾਨਾ, ਤਾਂ ਇਹਦਾ ਮੀਨਿੰਗ ਪਤਾ ਕੀ ਬਣ ਜਾਏਗਾ, ਬਹਿਸ਼ਤ ਦੇ ਸਵਰਗ ਦੇ ਨੇੜੇ ਰੱਖੋ ਐ ਰੱਬ ਜੀ। ਤਾਂ ਉਹ ਤਾਂ ਫਿਰ ਮਰਾਂਗੇ ਤਾਂ ਦੇਖਿਆ ਜਾਏਗਾ ਸਵਰਗ ਹੈ ਕਿ ਨਹੀਂ ਹੈ। ਪਰ ਪ੍ਰੋਫੈਸਰ ਸਾਹਿਬ ਸਿੰਘ ਜੀ ਕਹਿੰਦੇ ਨੇ ਜੇਕਰ ਅਸੀਂ ਇਹਦਾ ਕੌਮਾ ਪਿਸਤ ਅਤੇ ਤੱਤੇ ਔਂਕੜ ਦੇ ਕਾਰਨ ਉਸ ਤੋਂ ਬਾਅਦ ਲਗਾਉਂਦੇ ਹਾਂ ਤਾਂ ਗੁਰਮਤ ਦਾ ਸਹੀ ਫੰਡਾਮੈਂਟਲ ਸਾਰੀ ਦੁਨੀਆ ਸਾਹਮਣੇ ਸਮਝ ਆਉਂਦਾ ਹੈ। ਜੇ ਨਜ਼ੀਕ ਤੋਂ ਬਾਅਦ ਲਗਾਉਂਦੇ ਹਾਂ ਤਾਂ ਇਹ ਲੱਗਦਾ ਮੈਨੂੰ ਬਹਿਸ਼ਤ ਦੇ ਨੇੜੇ ਰੱਖੋ, ਪਰ ਜੇ ਬਹਿਸ਼ਤ ਬਿਸਤ ਦੇ ਤੱਤੇ ਨੂੰ ਔਂਕੜ ਲੱਗੇ ਤਾਂ ਕੌਮਾ ਵਿਸ਼ਰਾਮ ਲਗਾ ਕੇ ਉਚਾਰਨ ਕਰੀਏ ਬਹਿਸ਼ਤ ਨਜ਼ੀਕ ਰਾਖ ਰਹਿਮਾਨਾ। ਐ ਰਹਿਮਾਨ ਜੀ, ਗੋਡ, ਖੁਦਾ ਜੀ, ਵਾਹਿਗੁਰੂ ਅੱਲਾ ਜੀ, ਜੇ ਮੈਨੂੰ ਆਪਣੇ ਨੇੜੇ ਰੱਖਦੇ ਹੋ ਨਾ, ਆਪਣੀ ਯਾਦ ਮੈਨੂੰ ਨਿਰੰਤਰ ਬਖਸ਼ਦੇ ਹੋ ਨਾ, ਮੈਂ ਤੁਹਾਡੇ ਗੁਣਾਂ ਨੂੰ ਜੇ ਨਹੀਂ ਭੁੱਲਦਾ, ਮੇਰੇ ਵਾਸਤੇ ਇਹ ਬਹਿਸ਼ਤ ਹੈ। ਜੀਂਦੇ ਜੀ ਯਹੀ ਪਰ ਸਵਰਗ, ਯਹੀ ਪਰ ਬਹਿਸ਼ਤ, ਯਹੀ ਪਰ ਪੈਰਾਡਾਈਜ਼, ਯਹਾਂ ਹੀ ਹੈਵਨ, ਅਸੀਂ ਬਣਾ ਸਕਦੇ ਹਾਂ।